mindshadesoutlet.com
ये आपका अपना चैनल है, आप इसको 24 घंटे सुन सकते हैं साजो आवाज। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037। और लुक
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਦੇ 10 ਵਜ ਕੇ 3 ਮਿੰਟ ਹੋ ਚੁੱਕੇ ਨੇ, ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ। ਅਸੀਂ ਸਫ਼ਰ ਦਾ ਆਗਾਜ਼ ਆਓ ਕਰਦੇ ਹਾਂ ਇਸ ਵਿਚਾਰ ਦੇ ਨਾਲ ਕਿ ਈਦਰ ਯੂ ਰਨ ਦ ਡੇ ਔਰ ਦ ਡੇ ਰਨਸ ਯੂ। ਜਾਂ ਤਾਂ ਤੁਸੀਂ ਆਪਣੇ ਦਿਨ ਦਾ ਆਪ ਸੰਚਾਲਨ ਕਰੋ ਜਾਂ ਫਿਰ ਦਿਨ ਨੂੰ ਤੁਹਾਡਾ ਸੰਚਾਲਨ ਕਰਨ ਦਿਓ। ਦੋਸਤੋ, ਇਸ ਰਵੱਈਏ ਤੋਂ ਤੁਹਾਡੇ ਕਿਰਦਾਰ ਦੀ ਝਲਕ ਦਿੱਤੀ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਆਪ ਸਾਂਭਦੇ ਹੋ ਤਾਂ ਤੁਸੀਂ ਇੱਕ ਸਕਾਰਾਤਮਕ ਸ਼ਖਸੀਅਤ ਵਜੋਂ ਉੱਭਰਦੇ ਹੋ, ਤੁਸੀਂ ਆਪਣੀ ਜ਼ਿੰਦਗੀ ਦੇ ਆਪ ਸਿਰਜਕ ਬਣ ਬੈਠਦੇ ਹੋ। ਲੇਕਿਨ ਜੇ ਤੁਸੀਂ ਆਪਣੇ ਆਪ ਨੂੰ ਜ਼ਿੰਦਗੀ ਦੇ ਪਰਵਾਹ ਦੇ ਨਾਲ ਛੱਡ ਦਿੰਦੇ ਹੋ, ਲਹਿਰਾਂ ਅੱਗੇ ਬੇਬਸ ਨਜ਼ਰ ਆਉਂਦੇ ਹੋ, ਤਾਂ ਤੁਸੀਂ ਦਿਸ਼ਾਹੀਣ ਹੋ ਜਾਂਦੇ ਹੋ। ਇਸ ਦੇ ਨਾਲ ਮੈਂ ਸੋਵਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ, ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ ਜੀ ਲੈ ਕੇ ਆਉਂਦੇ ਹਨ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਇੰਡ ਹੈਡਲਾਈਨਸ। ਵਾਈ ਮੀਡੀਆ ਨੇ ਮੋਦਨ ਤੁਹਾਡਾ ਸਾਥ 7 ਦਿਨ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ, 24/7 ਰੋਜਸ 857 ਬੈਲ 5828 ਐਂਡ ਸੈਲਰਸ 2418 ਤੇ ਹਫ਼ਤਾਵਾਰੀ ਅਖਬਾਰ ਦ ਮਿਡ ਵੀਕ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਹਰ ਬੁੱਧਵਾਰ। ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ SouthAsianDaily.com ਤੇ ਰੇਡੀਓ ਸਾਊਥ ਏਸ਼ੀਅਨ ਪਲਸ ਤੁਸੀਂ ਸੁਣ ਹੀ ਰਹੇ ਹੋ ਮੇਰੇ ਨਾਲ। ਜੇਕਰ ਇਹ ਸਾਰੀਆਂ ਸੇਵਾਵਾਂ ਤੁਸੀਂ ਇੱਕੋ ਥਾਂ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਸਿਮਰਨ ਦੇ ਨਾਲ। ਸਿਮਰਨ ਜੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ ਸੋਵੀਨਾ ਜੀ, ਐਂਡ ਗੁੱਡ ਮਾਰਨਿੰਗ ਟੂ ਆਲ ਆਰ ਲਿਸਨਰਸ। ਵੈਲ, ਥਰਸਡੇ ਮਾਰਨਿੰਗ ਔਰ ਵੈਸੇ ਬ੍ਰਾਈਟ ਸਨੀ ਡੇ ਲੱਗ ਰਿਹਾ ਹੈ ਆਪਕੋ, ਲੇਕਿਨ ਮੌਸਮ ਕਾਫੀ ਪੋਜ਼ਿਟਿਵ ਹੈ। ਬਤਾਤੀ ਹੂੰ ਆਪਕੋ, ਇਟਸ ਕਰੰਟਲੀ 4, ਫੀਲਸ ਲਾਈਕ -1, ਔਰ ਜਹਾਂ ਪਰ ਅੱਜ ਪੋਜ਼ਿਟਿਵ ਹੈ ਹਾਈ, ਯੂ ਵਿਲ ਐਕਸਪੀਰੀਅੰਸ +7। ਸੋ ਮੌਸਮ ਕੀ ਅਪਡੇਟ ਬਿਲਕੁਲ ਹਮ ਆਪ ਤੱਕ ਪਹੁੰਚਾ ਰਹੇ ਹੈ। ਔਰ ਫ੍ਰਾਈਡੇ ਕੀ ਬਾਤ ਕਰੇਂ, ਯਾਨੀ ਕਿ ਕੱਲ ਤੋਂ ਆਪ ਹਾਈ ਐਕਸਪੀਰੀਅੰਸ ਕਰੇਂਗੇ। 6, ਜੀ ਹਾਂ ਬਿਲਕੁਲ ਪੋਜ਼ਿਟਿਵ ਰਹਿਣੇ ਵਾਲੇ ਹੈ ਆਪ ਕੱਲ ਵੀ, ਐਂਡ ਸੈਟਰਡੇ ਅਗੇਨ ਪੋਜ਼ਿਟਿਵ, ਲੇਕਿਨ ਸਨਸ਼ਾਈਨ ਥੋੜੀ ਜਿਹੀ ਕਮ ਆਪਕੋ ਦੇਖਣੇ ਕੋ ਮਿਲਣੇ ਵਾਲੀ ਹੈ। ਹਲਕੀ ਸੀ ਫਲਰੀਜ ਵੀ ਆਪ ਐਕਸਪੀਰੀਅੰਸ ਕਰਨੇ ਵਾਲੇ ਹੈ। ਸੋ ਦ ਮੈਕਸਿਮਮ ਯੂ ਵਿਲ ਇੰਜੋਏ ਔਨ ਸੈਟਰਡੇ ਵੁੱਡ ਬੀ ਪੋਜ਼ਿਟਿਵ 5, ਐਂਡ ਦੈਨ ਉਸਕੇ ਬਾਅਦ ਅਗਰ ਹਮ ਸੰਡੇ ਕੀ ਬਾਤ ਕਰੇਂ, ਤੋ ਸੰਡੇ ਹਲਕਾ ਸਾ ਫਿਰ ਆਪਕੋ ਸਨਸ਼ਾਈਨ ਐਕਸਪੀਰੀਅੰਸ ਕਰੇਂਗੇ, ਔਰ ਹਾਈ 1 ਜੋ ਹੈ ਆਪ ਐਕਸਪੀਰੀਅੰਸ ਕਰਨੇ ਵਾਲੇ ਹੈ। ਸੋ ਪੋਜ਼ਿਟਿਵ ਨੈਗੇਟਿਵ ਬਿਲਕੁਲ ਸਾਥ ਸਾਥ ਚੱਲਣੇ ਵਾਲੇ ਹੈ, ਲੇਕਿਨ ਟੁਵਰਡ ਦੀ ਐਂਡ ਆਪ ਜੋ ਹੈ 1 ਪੋਜ਼ਿਟਿਵ 1 ਐਕਸਪੀਰੀਅੰਸ ਕਰਨੇ ਵਾਲੇ ਹੈ। ਸੋ ਮੌਸਮ ਕੀ ਅਪਡੇਟ ਬਿਲਕੁਲ ਹਮ ਆਪ ਤੱਕ ਪਹੁੰਚਾ ਰਹੇ ਹੈ। ਮੌਸਮ ਕੀ ਅਪਡੇਟ ਕੇ ਸਾਥ ਸਾਥ ਦੇਸ਼ ਦੁਨੀਆ ਭਰ ਕੀ ਸਾਰੀ ਲੇਟੈਸਟ ਅਪਡੇਟ ਹਮ ਆਪ ਤੱਕ ਪਹੁੰਚਾਤੇ ਹੈ, ਔਰ ਦੇਸ਼ ਦੁਨੀਆ ਭਰ ਕੀ ਸਾਰੀ ਲੇਟੈਸਟ ਅਪਡੇਟ ਕੀ ਬਾਤ ਕਰੇ, ਤੋ ਯੇ ਵੀਰ ਜੀ ਤਿਆਰ ਹੈ ਲੇਕਰ ਆਪ ਸਬਕੇ ਲਈ ਹੈਡਲਾਈਨ, ਸਟੋਰੀ ਬਿਹਾਈਂਡ ਦੀ ਹੈਡਲਾਈਨ ਜਾਣੇਂਗੇ ਵੀਰ ਜੀ ਕੇ ਸਾਥ। ਲੇਕਿਨ ਨਹੀਂ, ਆਪਕੋ ਬਤਾਤੀ ਹੂੰ ਮੈਂ, ਅਗਰ ਆਪ ਅਨੋਖਾ ਖਾਣਾ ਖਾਣਾ ਚਾਹਤੇ ਹੈ ਨਾ, ਤੋ ਅਨੋਖੀ ਫਾਈਨ ਇੰਡੀਅਨ ਡਾਇਨਿੰਗ ਰੈਸਟੋਰੈਂਟ ਪਰ ਆਪਨੇ ਜਾਣਾ ਹੈ। ਵਾਈ ਮੀਡੀਆ ਕਾ ਆਪਨੇ ਰੈਫਰੈਂਸ ਜ਼ਰੂਰ ਦੇਣਾ ਹੈ। ਸੋ ਜਬ ਵੀ ਇੰਡੀਅਨ ਕੁਜ਼ੀਨ ਕੀ ਬਾਤ ਆਏ, ਤੋ ਅਨੋਖੀ ਪਰ ਜਾਏ ਔਰ ਉਨਕਾ ਅਨੋਖਾ ਖਾਣਾ ਖਾਏ। 200 ਕਾਉਂਟੀ ਕੋਰਟ ਬੁਲੇਵਾਰਡ ਬ੍ਰੈਂਪਟਨ ਪਰ ਆਪਨੇ ਜਾਣਾ ਹੈ, ਔਰ ਇੱਕ ਅੱਛਾ ਫੋਨ ਲੈਣਾ ਚਾਹਤੇ ਹੈ। ਹੋਲੀਡੇ ਡੀਲਸ ਆਪਨੇ ਮਿਸ ਕਰਦੇ ਹੈ, ਲੇਕਿਨ ਪ੍ਰਾਈਜ਼ ਅਭੀ ਵੀ ਚਾਹ ਰਹੇ ਹੈ ਅੱਛਾ, ਤੋ ਹੋਲੀਡੇ ਡੀਲਸ ਕਾ ਫਾਇਦਾ ਉਠਾਏ। ਚਾਚੂ ਵਾਇਰਲੈਸ ਪਰ ਆਪਨੇ ਜਾਣਾ ਹੈ, 3 ਲੋਕੇਸ਼ਨ ਸਰਵ ਕਰਤੇ ਹੈ, ਬ੍ਰੈਂਪਟਨ, ਮਿਸੀਸਾਗਾ, ਸਕਾਰਬਰੋ। ਪਰ ਬ੍ਰੈਂਪਟਨ ਲੋਕੇਸ਼ਨ ਆਪਨੇ ਜਾਣਾ ਹੈ, ਯੂਨਿਟ 18-1008 ਮੈਕਲੋਗਲਿਨ ਰੋਡ, ਜੀ ਹਾਂ ਯੂਨਿਟ 18-1008 ਮੈਕਲੋਗਲਿਨ ਰੋਡ, ਬ੍ਰੈਂਪਟਨ। 9054976661 ਪਰ ਆਪਨੇ ਕਰਨਾ ਹੈ ਕਾਲ, 9054976661 ਪਰ ਆਪ ਕਾਲ ਕਰਕੇ ਸਾਰੀ ਜਾਣਕਾਰੀ ਜੋ ਹੈ ਉਹ ਲੈ ਸਕਤੇ ਹੈ। ਯੂ ਬੀਜੀ ਤਿਆਰ ਹੈ ਬਿਲਕੁਲ ਆਪ ਸਬਕੇ ਲਈ ਲੇਕਰ ਹੈਡਲਾਈਨ, ਸਟੋਰੀ ਬਿਹਾਈਂਡ ਦੀ ਹੈਡਲਾਈਨ ਜਾਣੇਂਗੇ ਯੁਵੀਰ ਜੀ ਕੇ ਸਾਥ। ਔਰ ਸੋਵੀਨਾ ਜੀ, ਹਮਾਰੇ ਸਾਰੇ ਲਿਸਨਰਸ ਕੋ ਬਾਈ ਮੀਡੀਆ ਕੀ ਤਰਫ ਸੇ ਹਮ ਵਾਂਸ ਅਗੇਨ ਅ ਵੈਰੀ ਹੈਪੀ ਨਿਊ ਈਅਰ। ਔਰ ਨਏ ਸਾਲ ਮੇ ਮਤਲਬ ਅੱਜ ਦੂਸਰਾ ਹੀ ਦਿਨ ਹੈ, ਕਿਆ ਨਯਾ ਚੱਲ ਰਿਹਾ ਹੈ, ਕਿਆ ਹੈ ਅਪਡੇਟ ਬਤਾਏਂਗੇ ਆਪਕੋ ਗਰੁੱਪ ਐਡੀਟਰ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਵੈਲਕਮ ਟੂ ਦ ਸ਼ੋ ਯੁਧਵੀਰ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਿਮਰਨ ਜੀ, ਗੁੱਡ ਮਾਰਨਿੰਗ ਸੁਵੀਨਾ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਬੜਾ ਮਜ਼ਾ ਆਉਂਦਾ ਹੈ, ਸਾਰੀ ਵੈਦਰ ਦੀ ਰਿਪੋਰਟ ਤੁਸੀਂ ਸਿਮਰਨ ਜੀ ਸਾਂਝੀ ਕਰਦੇ ਹੋ, ਸੁਵੀਨਾ ਜੀ ਬੜਾ ਵਧੀਆ ਖੂਬਸੂਰਤ ਥਾਟ ਜਿਹੜਾ ਉਹ ਪੇਸ਼ ਕਰਦੇ ਨੇ, ਔਰ ਮੇਰੀ ਡਿਊਟੀ ਤੁਸੀਂ ਲਗਾਈ ਹੋਈ ਹੈ ਕਿ ਜਿਹੜਾ ਮੁਸ਼ਕਿਲ ਕੰਮ ਹੈ, ਜਿਹੜਾ ਹਾਰਡ ਪਾਰਟ ਹੈ ਖਬਰਾਂ, ਉਹ ਤੁਸੀਂ ਉਹ ਮੈਂ ਪੇਸ਼ ਕਰਨੀ ਹੈਗੀ ਆ। ਕੈਰ ਐਨੀ ਵੇਜ਼, ਆਈ ਐਮ ਰੈਡੀ ਫੋਰ ਦ ਹਾਰਡ ਪਾਰਟ। ਖਬਰਾਂ ਬਿਲਕੁਲ ਤਿਆਰ ਨੇ, ਹੈਡਲਾਈਨਸ ਮੈਂ ਸਾਂਝੀਆਂ ਕਰਨ ਜਾ ਰਿਹਾ ਹੈਗਾ, ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਹੈਡਲਾਈਨ ਸਾਂਝੀਆਂ ਕਰਾਂ, ਸਿਮਰਨ ਜੀ ਤੁਹਾਨੂੰ, ਸੁਵੀਨਾ ਜੀ ਤੁਹਾਨੂੰ, ਔਰ ਸਾਰੇ ਹੀ ਸਾਡੇ ਲਿਸਨਰਸ ਨੂੰ, ਆਈ ਐਮ ਸ਼ੋਰ ਕਿ ਤੁਸੀਂ ਪ੍ਰੋਗਰਾਮ ਜ਼ਰੂਰ ਰੈਗੂਲਰਲੀ ਇੰਜੋਏ ਕਰਦੇ ਹੋ, ਬਟ ਇਨ ਕੇਸ ਯੂ ਆਰ ਅਵੇ ਵੈਕੇਸ਼ਨਿੰਗ ਔਰ ਤੁਸੀਂ ਨਿਊ ਈਅਰ ਸੈਲੀਬ੍ਰੇਸ਼ਨਸ ਬਿਜ਼ੀ ਸੀਗੇ, ਵਾਂਸ ਅਗੇਨ ਵਾਈ ਮੀਡੀਆ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਹੈਡਲਾਈਨਸ ਵੱਲ ਰੁੱਕ ਕਰਨ ਜਾ ਰਹੇ ਹਾਂ, ਔਰ ਹੈਡਲਾਈਨਸ ਵੱਲ ਰੁੱਕ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਸੁਵੀਨਾ ਜੀ ਸਾਡੇ ਜਿਹੜੇ ਹੈਡਲਾਈਨਸ ਦੇ 6 ਮੇਨ ਸਪੋਂਸਰ ਨੇ, 6 ਮੇਨ ਸਪੋਂਸਰ ਸਾਡੀਆਂ ਹੈਡਲਾਈਨਸ ਦੇ ਤੁਸੀਂ ਅਨਾਊਂਸ ਕਰ ਦਿਓ, ਉਸ ਤੋਂ ਬਾਅਦ ਸਿੱਧਾ ਹੈਡਲਾਈਨਸ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਇੱਕ ਖਾਸ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਇਕਨੋਮੀ ਦੇ ਬਾਰੇ, ਕਿ ਇਕਨੋਮੀ ਇਸ ਸਮੇਂ 2020 ਦੇ ਵਿੱਚ ਕਿਸ ਤਰ੍ਹਾਂ ਦੀ ਰਹੇਗੀ, ਔਰ ਆਉਣ ਵਾਲੇ 5 ਸਾਲਾਂ ਦੇ ਵਿੱਚ, 10 ਸਾਲਾਂ ਦੇ ਵਿੱਚ, 15 ਸਾਲਾਂ ਦੇ ਵਿੱਚ ਕਿਹੜੀ ਕਿਹੜੀ ਕੰਟਰੀਜ਼ ਜਿਹੜੀਆਂ ਕਿੱਥੇ ਕਿੱਥੇ ਇਕਨੋਮਿਕ ਸਟੈਂਡ ਪੁਆਇੰਟ ਆਫ ਵਿਊ ਤੋਂ ਕਿੱਥੇ ਖੜੀਆਂ ਹੋਣਗੀਆਂ। ਇਹ ਖਾਸ ਰਿਪੋਰਟ ਹੁਣੇ ਅਸੀਂ ਹੈਡਲਾਈਨਸ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ। ਜੀ ਸੁਵੀਨਾ ਜੀ।
ਜੀ ਅਜੀਤ ਜੀ, ਸਾਡੇ ਮੇਨ ਸਪੋਂਸਰਸ ਹਨ ਈਗਲ ਫੇਸ ਸਿਸਟਮ ਕੰਪਨੀ ਨੂੰ ਲੋੜ ਹੈ ਜੀ ਸਿੰਗਲ ਐਂਡ ਟੀਮ ਡਰਾਈਵਰਸ ਦੀ ਫੋਰ ਮਿਡ ਵੈਸਟ ਰਨਸ, ਡੈਡੀਕੇਟਡ ਰੂਟਸ ਨੇ, ਯਾਰਡ ਟੂ ਯਾਰਡ ਵਰਕ ਹੈ, 3,000-4,000 ਮਾਈਲਸ ਜਿਹੜੀਆਂ ਨੇ ਉਹ ਗਾਰੰਟੀਡ ਨੇ। ਤੁਰੰਤ ਸੰਪਰਕ ਕਰਨ ਤਜਰਬੇਕਾਰ ਡਰਾਈਵਰਸ ਈਗਲ ਫੇਸ ਸਿਸਟਮ ਨੂੰ 9056999591 ਤੇ 9056999591 ਤੇ। UC Math World's leading Abacus Math program. ਜੇਕਰ ਤੁਸੀਂ ਬੱਚਿਆਂ ਨੂੰ ਇਨਰੋਲ ਕਰਵਾਓਗੇ ਇਸ ਪ੍ਰੋਗਰਾਮ ਦੇ ਵਿੱਚ, ਤਾਂ ਤੁਸੀਂ ਉਹਨਾਂ ਦੇ ਫੋਕਸ ਨੂੰ ਡਿਵੈਲਪ ਕਰ ਸਕੋਗੇ, ਮੈਮਰੀ ਉਹਨਾਂ ਦੀ ਸ਼ਾਰਪਨ ਕਰ ਸਕੋਗੇ, ਸੈਲਫ ਕੰਫੀਡੈਂਸ ਐਂਡ ਮੈਥ ਦੀਆਂ ਸਕਿੱਲਸ ਨੂੰ ਇਨਹਾਂਸ ਕਰ ਸਕੋਗੇ। 9058121919 ਇਸ ਦੀ ਹੈਡ ਆਫਿਸ ਨੰਬਰ, 9058121919। ਵਧੇਰੀ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ UCMAS.ca। ਬਹੁਤ ਹੀ ਫਾਈਨ ਕੁਆਲਿਟੀ ਦੇ ਵਿੱਚ ਜੇਕਰ ਤੁਸੀਂ ਮੈਨਸ ਸੂਟ, ਜੈਕਟਸ ਐਂਡ ਟਰਾਊਜ਼ਰਸ ਲੈਣਾ ਚਾਹੁੰਦੇ ਹੋ, ਤਾਂ ਸਪੀਅਰ ਐਂਡ ਮੈਕੇ ਦੀ ਮੈਨਸ ਕਲੋਥਿੰਗ ਵੇਅਰਹਾਊਸ ਸੈਲ ਵਿੱਚ ਜ਼ਰੂਰ ਪਹੁੰਚੋ। Dixie and Mayside is the major intersection, 1535 Mayside Drive, Unit 20, Mississauga is the address. Call karke jankari lene liye dial karo 905-670-3388, 905-670-3388. Zoom or PayPal service app nu aaj hi download karo. Videsh baithya apne rishtedaran dostan nu better rates se money transfer karne liye zarur tusi aaj hi download karo Zoom PayPal service app. ਹੁਣ ਸਾਗ ਮੱਕੀ ਦੀ ਰੋਟੀ ਅੰਮ੍ਰਿਤਸਰੀ ਫਿਰਨੀ ਜਾਂ ਫਿਰ ਤੰਦੂਰੀ ਪਰੌਂਠੇ ਔਨ ਦ ਗੋ ਤੁਸੀਂ ਗ੍ਰੈਬ ਕਰ ਸਕਦੇ ਹੋ ਅੰਮ੍ਰਿਤਸਰੀ ਢਾਬਾ ਤੋਂ ਅੰਮ੍ਰਿਤਸਰੀ ਢਾਬਾ ਬਾਏ ਪੰਜਾਬੀ ਬਾਏ ਨੇਚਰ ਕੈਨੇਡੀ ਐਂਡ ਸਟੀਲਸ ਇਜ਼ ਦ ਮੇਜਰ ਇੰਟਰਸੈਕਸ਼ਨ ਇਹ ਆਏ ਹਨ ਪਹਿਲੇ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ ਅੰਮ੍ਰਿਤਸਰੀ ਢਾਬਾ ਬਾਏ ਪੰਜਾਬੀ ਬਾਏ ਨੇਚਰ ਨਵੇਂ ਸਾਲ ਤੇ ਜੇਕਰ ਤੁਸੀਂ ਆਪਣੇ ਗਰੀਬੀ ਰਿਸ਼ਤੇਦਾਰਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਬੱਚੇ ਜੋ ਨਵਾਂ ਸੈਸ਼ਨ ਸਟਾਰਟ ਕਰਨ ਜਾ ਰਹੇ ਨੇ ਉਹਨਾਂ ਲਈ ਤੁਸੀਂ ਯੂਜ਼ਡ ਕਾਰਸ ਲੈਣਾ ਚਾਹੁੰਦੇ ਹੋ ਬੈਸਟ ਪ੍ਰਾਈਸਿਸ ਤੇ ਤਾਂ ਮਾਇਆ ਆਟੋ ਸੇਲਸ ਇਜ਼ ਅ ਬੈਸਟ ਆਪਸ਼ਨ ਬ੍ਰਾਮਲੀ ਐਂਡ ਸੇਲਸ ਤੇ ਲੋਕੇਟਡ ਹੈ ਜੀ ਮਾਇਆ ਆਟੋ ਸੇਲਸ 905-458-8900 ਤੇ ਕਾਲ ਕਰ ਤੁਸੀਂ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਯੂਥਵੀਰ ਜੀ
ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਬੁੱਕ ਕਰਦੇ ਸਿੱਧਾ ਬੜੀਆਂ ਖਬਰਾਂ ਵੱਲ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਹੈਡਲਾਈਨਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੈਨੇਡਾ ਅਮਰੀਕਾ ਚਾਈਨਾ ਇੰਡੀਆ ਔਰ ਦੁਨੀਆ ਭਰ ਦੀਆਂ ਜਿਹੜੀਆਂ ਮੇਜਰ ਇਕਨੋਮਿਕ ਪਾਵਰਸ ਨੇ ਉਹਨਾਂ ਦੇ ਬਾਰੇ ਇੱਕ ਖਾਸ ਰਿਪੋਰਟ 2020 ਇਕਨੋਮੀ ਕਿਸ ਤਰ੍ਹਾਂ ਦੀ ਰਹੇਗੀ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਬੜੇ ਮੁਲਕਾਂ ਦੀ ਇਕਨੋਮੀ ਕਿੱਧਰ ਜਾ ਸਕਦੀ ਹੈ ਉਹਦੇ ਬਾਰੇ ਇੱਕ ਖਾਸ ਰਿਪੋਰਟ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਦੀ ਇਕਨੋਮੀ ਦੀ ਕੈਨੇਡਾ ਦੀ ਇਕਨੋਮੀ ਇੱਕ ਵਾਰੀ ਫੇਰ ਇਨ ਟਰਮਸ ਆਫ ਸਾਈਜ਼ ਦੀ ਜੇ ਅਸੀਂ ਗੱਲ ਕਰੀਏ ਤਾਂ ਦੁਨੀਆ ਦੀਆਂ 10 ਬੜੀਆਂ ਇਕਨੋਮੀਜ਼ ਦੇ ਵਿੱਚ ਇੱਕ ਵਾਰੀ ਫੇਰ ਕੈਨੇਡਾ ਦਾ ਨਾਮ ਜਿਹੜਾ ਉਹ ਸ਼ਾਮਿਲ ਹੋ ਗਿਆ ਹੈ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ 2019 ਦੇ ਵਿੱਚ ਜਿੱਥੇ ਕੈਨੇਡਾ ਦੀ ਜਿਹੜੀ ਇਕਨੋਮੀ ਹੈ ਉਹ ਕਾਫੀ ਵਧੀਆ ਚੱਲੀ ਹੈ ਔਰ ਜੋ ਨਵੀਂ ਰਿਪੋਰਟ ਆਈ ਹੈਗੀ ਆ ਉਸਦੇ ਮੁਤਾਬਿਕ 2029 ਤੱਕ ਕੈਨੇਡਾ ਦੀ ਜਿਹੜੀ ਇਕਨੋਮੀ ਹੈਗੀ ਆ ਉਹ 8ਵੀਂ ਪੋਜੀਸ਼ਨ ਤੱਕ ਵੀ ਆ ਸਕਦੀ ਆ ਇਸ ਸਮੇਂ ਦੀ ਜੇ ਅਸੀਂ ਗੱਲ ਕਰੀਏ ਤੇ ਕੈਨੇਡਾ 10ਵੀਂ ਦੁਨੀਆ ਦੀ ਸਭ ਤੋਂ ਬੜੀ ਇਕਨੋਮੀ ਹੈ ਡਿਟੇਲ ਰਿਪੋਰਟ ਕੈਨੇਡਾ ਦੀ ਇਕਨੋਮੀ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰੀਕੇ ਦੀ ਰਹੇਗੀ ਉਹ ਤੁਸੀਂ ਮਿਡਵੀਕ ਨਿਊਜ਼ਪੇਪਰ ਦੇ ਵਿੱਚ ਵੀ ਪੜ੍ਹ ਸਕਦੇ ਹੋ ਲੇਕਿਨ ਅਸੀਂ ਤੁਹਾਡੇ ਲਈ ਇੱਕ ਬਰੀਫ ਰਿਪੋਰਟ ਜਿਹੜੀ ਆ ਉਹ ਤੁਹਾਡੇ ਲਈ ਅਸੀਂ ਇੱਥੇ ਵੀ ਸਾਂਝੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੈਨੇਡਾ ਦੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਪਰਫਾਰਮੈਂਸ ਆ ਉਹ ਕਿਸ ਤਰੀਕੇ ਦੀ ਰਹਿ ਸਕਦੀ ਹੈ ਕੈਨੇਡਾ 2004 ਦੇ ਵਿੱਚ 9ਵੀਂ-10ਵੀਂ ਵੱਡੀ ਇਕਨੋਮੀ ਸੀਗੀ 2009 ਦੇ ਵਿੱਚ ਟੌਪ 10 ਦੇ ਵਿੱਚ ਪੋਜੀਸ਼ਨ ਬਰਕਰਾਰ ਸੀਗੀ ਲੇਕਿਨ 2014 ਦੀ ਗੱਲ ਕਰੀਏ ਤਾਂ ਕੈਨੇਡਾ ਦੀ ਇਕਨੋਮੀ 10 ਦੁਨੀਆ ਦੀ ਸਭ ਤੋਂ ਬੜੀ ਇਕਨੋਮੀ ਤੋਂ ਬਾਹਰ ਹੋ ਗਈ ਸੀ ਕੈਨੇਡਾ ਦੀ ਪੋਜੀਸ਼ਨ ਸੀਗੀ 11th ਪੋਜੀਸ਼ਨ ਉਸ ਤੋਂ ਬਾਅਦ ਹੁਣ ਜੇ ਅੱਜ ਦੀ ਅਸੀਂ ਗੱਲ ਕਰੀਏ ਅੱਜ 2019 ਦੇ ਵਿੱਚ ਕੈਨੇਡਾ ਟੌਪ 10 ਦੇ ਵਿੱਚ ਆ ਗਿਆ ਔਰ ਇਸ ਸਾਲ 2020 ਦੇ ਵਿੱਚ ਕੈਨੇਡਾ ਟੌਪ 10 ਪੋਜੀਸ਼ਨ 'ਚ ਰਹੇਗਾ 2024 ਦੇ ਵਿੱਚ ਕੈਨੇਡਾ ਦੁਨੀਆ ਦੀ 9ਵੀਂ ਸਭ ਤੋਂ ਵੱਡੀ ਇਕਨੋਮੀ ਹੋਏਗਾ 2029 ਦੇ ਵਿੱਚ ਕੈਨੇਡਾ 8ਵੀਂ ਸਭ ਤੋਂ ਵੱਡੀ ਇਕਨੋਮੀ ਹੋਏਗਾ ਔਰ 2034 ਤੱਕ ਇਸ ਰਿਪੋਰਟ ਦੇ ਮੁਤਾਬਿਕ ਕੈਨੇਡਾ 8ਵੀਂ ਸਭ ਤੋਂ ਵੱਡੀ ਇਕਨੋਮੀ ਬਰਕਰਾਰ ਰਹੇਗਾ ਇਸ ਤੋਂ ਇਲਾਵਾ ਇਸ ਰਿਪੋਰਟ ਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਹਾਈਲਾਈਟ ਕੀਤੀਆਂ ਗਈਆਂ ਨੇ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੀਆਂ ਕਿ ਦੁਨੀਆ ਦੇ ਵਿੱਚ ਜਿਹੜੀ ਵੀ ਕੋਈ ਇਕਨੋਮੀ ਹੈਗੀ ਹੈ ਉਹਦੇ ਵਿੱਚ ਅਮਰੀਕਾ ਸਭ ਤੋਂ ਜ਼ਿਆਦਾ ਸਟਰੋਂਗ ਰਹੇਗਾ 2019 ਦੇ ਵਿੱਚ ਜਦੋਂ ਡਾਟਾ ਅਸੀਂ ਪੂਰਾ ਕੰਪਾਈਲ ਕਰਕੇ ਦੇਖਦੇ ਹਾਂ ਤੇ 2019 ਦੇ ਵਿੱਚ ਅਮਰੀਕਾ ਦੁਨੀਆ ਦੀ ਨੰਬਰ 1 ਇਕਨੋਮੀ ਹੈ ਦੁਨੀਆ ਦਾ 1/4 ਇਕਨੋਮੀ ਜੀਡੀਪੀ ਗਰੋਥ ਹੈ ਉਹ ਸਿਰਫ ਅਮਰੀਕਾ ਦੇ ਵਿੱਚ ਹੈ 24.8% ਜਿਹੜੀ ਜੀਡੀਪੀ ਹੈ ਉਹ ਅਮਰੀਕਾ ਦੀ ਹੈ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ 2007 ਤੋਂ ਬਾਅਦ ਇਹ ਅਮਰੀਕਾ ਦਾ ਸਭ ਤੋਂ ਵੱਡਾ ਸ਼ੇਅਰ ਹੈ क्या अमेरिका दुनिया की सब तो वड्डी इकोनॉमी रहेगा? बिल्कुल, 2020 तो लैके 2030 तक अमेरिका ही दुनिया की सब तो वड्डी इकोनॉमी रहेगा, लेकिन आज तो ठीक 13 साल बाद चाइना 2033 दे विच चाइना दुनिया की सब तो वड्डी इकोनॉमी बन सकता है। रिपोर्ट जिहड़ी हैगी असीं तुहानूं एक बारी फिर दस दईए, वर्ल्ड इकोनॉमिक लीग टेबल तो असीं रिपोर्ट तुहानूं नाल सांझी कर रहे हैं, जो कि IMF और होर कई सोर्सिस तो यह रिपोर्ट जिहड़ी है वह तैयार की गई है। वर्ल्ड इकोनॉमिक लीग टेबल के मुताबिक चाइना की जिहड़ी इकोनॉमी है इस साल चंगी रहेगी। 2020 दे विच चाइना की ग्रोथ थोड़ी जी स्लो होएगी, पर चाइना दे विच जो पहला गल की जा रही थी कि रिसेशन आ सकता है, इस रिपोर्ट के मुताबिक 2020 दे विच चाइना च रिसेशन नहीं आएगा। चाइना 2033 दे विच जिथे दुनिया की सब तो वड्डी इकोनॉमी बन जाएगा, लेकिन चाइना नू 2050 और 2060 दे विच इंडिया तो चैलेंज आ सकता है। इतने असं हूँ इंडिया की गल करिए, 2019 तो बाद जो सारे आंकड़े कंपाइल किए गए ने, इंडिया ने 2019 तक फ्रांस और इंग्लैंड नू पिछे छड़ दिता है और इंडिया इस समय दुनिया की पंजवीं सब तो वड्डी इकोनॉमी 2019 दे विच बन गया है। आने वाले समय दे विच की होएगा, इंडिया जिहड़ा है 2026 आने वाले 6 सालों दे विच इंडिया जर्मनी नू पिछे छड़ देगा और इंडिया दुनिया की चौथी सब तो वड्डी इकोनॉमी बन जाएगा। और जे असी जपैन की गल करिए, जपैन लगातार तीसरी सब तो वड्डी इकोनॉमी 2034 तक रहेगा, लेकिन 2034 तक यह अनुमान लगाया जा रहा है कि आने वाले 14 सालों के इंडिया जापान नू पिछे छड़ जाएगा और जापान चौथी सब तो वड्डी इकोनॉमी होएगा और इंडिया तीसरी सब तो वड्डी इकोनॉमी 2034 तक आने वाले 14 सालों तक बन सकता है। क्या इंडिया 5 ट्रिलियन की इकोनॉमी 2024 तक बन जाएगा? याद रहे कि भारत की सरकार का दावा सगा कि अगले 5 सालों तक इंडिया नू असी 5 ट्रिलियन डॉलर की इकोनॉमी बना देंगे, लेकिन जो IMF कह रहा है कि 2024 तक नहीं, हाँ 2026 आने वाले 17 सालों तक इंडिया जिहड़ा है, जो सरकार ने गल की उस तो 2 साल लेट 5 ट्रिलियन डॉलर की इकोनॉमी बन सकता है। इस तों अलावा हुण गल करते हैं यूरोप की। यूरोप दे विच जो डाटा सुजैसट करता है ब्रैगजिट होने के बावजूद फ्रेंच इकोनॉमी, जिस तों कि उम्मीद सी कि शायद वह होर ज़्यादा ग्रो करेगा, फ्रेंच इकोनॉमी उन्नी तेजी के नाल जी ग्रो है वह नहीं कर रही। इंग्लैंड की जे असी गल करिए, इंग्लैंड की जी इकोनॉमी है ब्रैगजिट तो बाद क्या होर तेजी नाल वधेगी, इहदे बारे हजे पूरी तरह डिटेल एनालिसिस नहीं आया। जे असी गल करिए कैनेडा और ऑस्ट्रेलिया, इस रिपोर्ट के इन दोनों कंट्रीज की काफ़ी ज़्यादा तारीफ की गई है। कैनेडा और ऑस्ट्रेलिया बड़ी तेजी नाल स्किल्ड माइग्रेंट्स नू अट्रैक्ट कर रहा है और कैनेडा और ऑस्ट्रेलिया इन दोनों कंट्रीज की जी रैंकिंग है वो लगातार उपर वधेगी। जिस तरह असी पहला जिक्र कर चुके हैं कि कैनेडा आने वाले कुछ सालों के 8वीं सब तो वड्डी इकोनॉमी बन जाएगा और ऑस्ट्रेलिया जिहड़ा है 2034 तक 13th सब तो वड्डी इकोनॉमी बन जाएगा। हुण असी रुक करते हैं एशिया वाल। एशिया दे विच कोरिया दा खास जिक्र किया गया, कोरिया जिहड़ा है साउथ कोरिया 2027 तक आने वाले 7 सालों तक टॉप 10 पोजीशन दे विच कोरिया नू जगह मिल जाएगी। इस तों अलावा इंडोनेशिया जिहड़ा है वह भी बड़ी स्ट्रोंगली उन्हां दी इकोनॉमी ग्रो कर रही है और टॉप 10 दे विच इंडोनेशिया अगले 14 सालों तक एंटर कर सकता है। जे असी गल करिए फिलीपींस दी, फिलीपींस बड़ी तेजी नाल ग्रो कर रहा है। फिलीपींस 2019 दे विच पिछले साल तक 38th पोजीशन ते सीगा, लेकिन अगले 14 साल तक फिलीपींस बहुत तेजी नाल ग्रो करेगा और 38th पोजीशन तो 22nd पोजीशन तक आ सकता है। इस तों अलावा खास जिक्र इहदे विच कीता गया बांग्लादेश दा। बांग्लादेश बहुत तेजी नाल ग्रो कर रहा है, बांग्लादेश इस समय 41st पोजीशन ते है, लेकिन बांग्लादेश 26th पोजीशन दे उत्ते आ जाएगा। इस तों अलावा मलेशिया जो कि 35th पोजीशन ते है, मलेशिया तेजी नाल ग्रो करेगा, मलेशिया 28th पोजीशन ते आ जाएगा। कुछ कंट्रीज जिहड़ियां के घट ग्रो करनगियां या जिहड़ियां कुछ अपने बाहर हो जाणगियां, उस दे विच इक ते सऊदी अरेबिया है। सऊदी अरेबिया दी तेल दी जिहड़ी ऑयल दी डिमांड है जिस तेजी दे नाल घटेगी, सऊदी अरेबिया दी जिहड़ी इकोनॉमी है उस दे विच कुछ कमजोरियां आ सकदियां जिहदे कारण के सऊदी अरेबिया अपनी पोजीशंस तों होर ज़्यादा थल्ले जा सकदा है। गल करते हैं कि इमीग्रेशन से दो अहम चीजा जो आने वाले समय हो एक तो पहला असं गल करा साड़ी फैडरल लिबरल सरकार इमीग्रेशन के एक नवा प्लान लैके आ रही है जिसके जरिए कि एक नवा प्रोग्राम लॉन्च किया जा सकता है। 5000 सीट्स ये जरिए फिल की जा सकदियां ने। म्यूनिसिपल नॉमिनी प्रोग्राम यदा नाम दसया जा रहा है। ये जरिए जिहड़ियां म्यूनिसपैलिटीज ने उन्हां तों पुछा जाएगा कि तुहाडे इत्थे लेबर की कि रिक्वायरमेंट हैगी है, वो जरिए यह नवा प्रोग्राम लॉन्च किया जा सकता है। नवे बने इमीग्रेशन ਮਿਸਟਰ ਮਾਰਕੋ ਮੈਡੀਚੀਨੋ ਉਹਨਾਂ ਨੇ ਕਿਹਾ ਹੈਗਾ ਕਿ ਇਸ ਪ੍ਰੋਜੈਕਟ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਕੰਮ ਜਿਹੜਾ ਅੱਗੇ ਵਧਾਇਆ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਕੁਝ ਤਬਦੀਲੀਆਂ ਆ ਰਹੀਆਂ, ਸੋ ਬਦਲਦੇ ਹਾਲਾਤਾਂ ਨੂੰ ਦੇਖਦੇ ਮਿਊਨਿਸਪੈਲਿਟੀਜ਼ ਨੂੰ ਲੋਕਲ ਜਿਹੜੇ ਬਿਜ਼ਨਸ ਚੈਂਬਰਸ ਨੇ ਉਹਨਾਂ ਨੂੰ ਇਸ ਫੈਸਲੇ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਇਲਟ ਪ੍ਰੋਗਰਾਮਸ ਜਿਹੜੇ ਨੇ ਉਹ ਲਾਂਚ ਕੀਤੇ ਜਾ ਰਹੇ ਨੇ, ਜਿਹਦੇ ਜ਼ਰੀਏ ਕਿ ਐਟਲਾਂਟਿਕ ਕੈਨੇਡਾ ਦੇ ਵਿੱਚ ਔਰ ਕਈ ਰੂਰਲ ਇਲਾਕਿਆਂ ਦੇ ਵਿੱਚ ਜਾਂ ਕਈ ਰਿਮੋਟ ਕਮਿਊਨਿਟੀਜ਼ ਜਿੱਥੇ ਕਿ ਇਸ ਵੇਲੇ ਬਹੁਤ ਜ਼ਿਆਦਾ ਨੌਕਰੀਆਂ ਨੂੰ ਫਿਲ ਕਰਨ ਦੀ ਜ਼ਰੂਰਤ ਹੈ, ਉੱਥੇ ਵੀ ਲੇਬਰ ਸ਼ਾਰਟੇਜ ਨੂੰ ਪੂਰਾ ਕਰਨ ਲਈ ਨਵੇਂ ਪ੍ਰੋਗਰਾਮਸ ਲਾਂਚ ਕੀਤੇ ਜਾ ਰਹੇ ਨੇ। ਜੇ ਅਸੀਂ ਗੱਲ ਕਰੀਏ ਜ਼ਿਆਦਾਤਰ ਜਿਹੜੀ ਕੈਨੇਡਾ ਦੀ ਪਾਪੂਲੇਸ਼ਨ ਹੈਗੀ ਹੈ, 75% ਪਾਪੂਲੇਸ਼ਨ ਪਿਛਲੇ 10-12 ਸਾਲਾਂ ਤੋਂ ਸਿਰਫ ਇਮੀਗ੍ਰੇਸ਼ਨ ਦੇ ਜ਼ਰੀਏ ਹੀ ਵਧੀ ਹੈ। 2018 ਤੋਂ ਲੈ ਕੇ 2040 ਦੇ ਜਿਹੜੇ ਅੰਕੜੇ ਆ ਉਹ ਸੁਜੈਸਟ ਕਰਦੇ ਨੇ ਕਿ ਤਕਰੀਬਨ 12 ਮਿਲੀਅਨ ਐਸੇ ਲੋਕ ਨੇ ਜਿਹੜੇ ਕਿ ਕੈਨੇਡੀਅਨ ਸਕੂਲਸ ਨੂੰ ਛੱਡ ਕੇ ਵਰਕਰਸ ਬਣ ਜਾਣਗੇ, ਲੇਕਿਨ ਉਹਦੇ ਬਾਵਜੂਦ ਹਜੇ ਵੀ ਜਿੰਨੀ ਜ਼ਰੂਰਤ ਹੈ 13.5 ਮਿਲੀਅਨ ਵਰਕਰਸ ਦੀ ਜ਼ਰੂਰਤ ਹੈ, ਲੇਕਿਨ ਅਗਲੇ 12 ਸਾਲਾਂ ਤੱਕ ਸਿਰਫ 12 ਮਿਲੀਅਨ ਵਰਕਫੋਰਸ ਹੀ ਤਿਆਰ ਕੀਤੀ ਜਾ ਰਹੀ ਹੈ। 1.5 ਮਿਲੀਅਨ ਦੀ ਸ਼ਾਰਟੇਜ ਜਿਹੜੀ ਵਰਕਫੋਰਸ ਦੀ ਅਗਲੇ 10-12 ਸਾਲਾਂ ਤੱਕ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਰਹੇਗੀ, ਜਿਸ ਦੇ ਕਾਰਨ ਕਿ ਇਸ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੈਨੇਡਾ ਦੀ ਜਿਹੜੀ ਨੈਟ ਲੇਬਰ ਫੋਰਸ ਗਰੋਥ ਹੈ ਉਹ ਹੋਰ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਵਧਾਉਣ ਦੇ ਨਾਲ ਹੀ ਪੂਰੀ ਹੋ ਸਕਦੀ ਹੈ। ਇਮੀਗ੍ਰੇਸ਼ਨ ਦੇ ਨਾਲ ਹੀ ਸਾਡੀ ਅਗਲੀ ਖਬਰ ਵੀ ਹੈਗੀ ਹੈ ਰਿਲੇਟਡ ਇੱਕ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਦਈਏ ਕਿ ਕਿਊਬੈਕ ਜਿਹੜੇ ਪਹਿਲਾਂ ਹੀ ਕੰਟਰੋਵਰਸੀ ਬਣੀ ਹੋਈ ਸੀਗੀ ਜਿਸ ਤਰੀਕੇ ਦੇ ਨਾਲ ਰਿਲੀਜੀਅਸ ਸਿੰਬਲਸ ਦੇ ਉੱਤੇ ਬੈਨ ਲਗਾਇਆ ਗਿਆ ਸੀਗਾ ਕਿ ਜੇ ਤੁਸੀਂ ਸਰਕਾਰੀ ਨੌਕਰੀ ਲੈਣੀ ਹੈ ਤਾਂ ਤੁਸੀਂ ਰਿਲੀਜੀਅਸ ਸਿੰਬਲ ਪਾ ਕੇ ਕੋਈ ਵੀ ਸਰਕਾਰੀ ਨੌਕਰੀ ਨਹੀਂ ਲੈ ਸਕਦੇ। ਹੁਣ ਇੱਕ ਹੋਰ ਜਿਹੜੀ ਅਹਿਮ ਫੈਸਲਾ ਕਿਊਬੈਕ ਦੀ ਸਰਕਾਰ ਨੇ ਕੀਤਾ ਹੈਗਾ, ਕਿਊਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲਗਾਟ ਉਹਨਾਂ ਨੇ ਐਲਾਨ ਕਰ ਦਿੱਤਾ ਹੈਗਾ ਕਿ 1 ਜਨਵਰੀ ਤੋਂ 2020 ਦੇ ਵਿੱਚ ਕਿਊਬੈਕ ਜਿਹੜਾ ਹੈ ਉਹ ਇੰਪਲੀਮੈਂਟ ਕਰਨ ਜਾ ਰਿਹਾ ਹੈ ਇੱਕ ਕੰਟਰੋਵਰਸ਼ੀਅਲ ਪਲਾਨ ਜਿਹਦੇ ਤਹਿਤ ਕਿ ਨਿਊ ਕਮਰਸ ਨੂੰ ਵੈਲਿਊਜ਼ ਟੈਸਟ ਜਿਹੜਾ ਹੈ ਉਹਦਾ ਸਾਹਮਣਾ ਕਰਨਾ ਪਏਗਾ। ਜੇ ਤੁਸੀਂ ਕਿਊਬੈਕ ਦੇ ਵਿੱਚ ਇਮੀਗ੍ਰੇਸ਼ਨ ਚਾਹੁੰਦੇ ਹੋ ਤੇ ਤੁਹਾਨੂੰ ਕਿਊਬੈਕ ਦੀਆਂ ਜਿਹੜੀਆਂ ਵੈਲਿਊਜ਼ ਹੈ ਉਹਦੇ ਉੱਤੇ ਟੈਸਟ ਦੇਣਾ ਪਏਗਾ। ਔਰ ਇਹਦੇ ਬਾਰੇ ਗੱਲਬਾਤ ਕਰਦੇ ਹਾਂ, ਕਿਊਬੈਕ ਦੇ ਪ੍ਰੀਮੀਅਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਉਹਨਾਂ ਦੀ ਪਾਰਟੀ ਇਲੈਕਸ਼ਨ ਲੜ ਰਹੀ ਸੀ ਉਸ ਵੇਲੇ ਉਹਨਾਂ ਨੇ ਸਾਫ਼ ਕੀਤਾ ਸੀਗਾ ਕਿ ਵੈਲਿਊ ਟੈਸਟ ਲਾਗੂ ਕੀਤਾ ਜਾਏਗਾ, ਔਰ ਅੱਜ ਸਿਰਫ ਕਿਊਬੈਕ ਦੀ ਸਰਕਾਰ ਆਪਣਾ ਵਾਅਦਾ ਪੂਰਾ ਕਰ ਰਹੀ ਹੈ। ਕਾਫੀ ਸਮੇਂ ਤੋਂ ਇਸ ਦੇ ਬਾਰੇ ਜਿਹੜੀ ਹਰ ਸਾਲ ਇੱਕ ਨਵੀਂ ਰਿਪੋਰਟ ਪੇਸ਼ ਹੁੰਦੀ ਹੈ। ਜੇ ਇਸ ਸਾਲ ਦੀ ਰਿਪੋਰਟ ਦੀ ਅਸੀਂ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਇੱਕ ਐਵਰੇਜ ਸੀਈਓ ਦੀ ਜਿਹੜੀ ਸੈਲਰੀ ਹੈ ਉਹ 11.5 ਮਿਲੀਅਨ ਡਾਲਰ ਹੈ। ਅੱਜ ਰੈਕੋਰਡ ਟਾਈਮ ਦੇ ਵਿੱਚ ਇੱਕ ਐਵਰੇਜ ਸੀਈਓ ਨੇ ਉਨੇ ਪੈਸੇ ਬਣਾ ਲਏ ਨੇ ਜਿੰਨੇ ਪੈਸੇ ਕਿ ਇੱਕ ਐਵਰੇਜ ਵਰਕਰ ਜਿਹੜਾ ਉਹ ਸਾਰੇ ਸਾਲ ਦੇ ਵਿੱਚ ਬਣਾਉਂਦਾ ਹੈ। ਅੱਜ 9:30 ਵਜੇ ਸਵੇਰੇ ਇੱਕ ਐਵਰੇਜ ਸੀਈਓ ਨੇ ਉਨੇ ਪੈਸੇ ਬਣਾ ਲਏ ਸੀਗੇ ਜਿੰਨਾ ਕਿ ਇੱਕ ਐਵਰੇਜ ਵਰਕਰ ਸਾਰੇ ਸਾਲ ਦੇ ਵਿੱਚ ਕਮਾਈ ਕਰਦਾ ਹੈ। ਖਬਰ ਅਸੀਂ ਤੁਹਾਨੂੰ ਰੀਜਨ ਪਾਰਕ ਤੋਂ ਸਾਂਝੀ ਕਰ ਰਹੇ ਹੈਗੇ ਹਾਂ। ਰੀਜਨ ਪਾਰਕ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਔਰ ਜਿਹੜਾ ਵਿਕਟਮ ਹੈ ਹਸਪੀਟਲ ਦੇ ਵਿੱਚ ਉਹਦੀ ਜਾਨ ਚਲੀ ਗਈ ਹੈ। ਸੋ 2020 ਦੇ ਇਹ ਪਹਿਲੇ ਹੋਮੋਸਾਈਡ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹਦੀ ਇਸ ਵੇਲੇ ਸ਼ੁਰੂਆਤ ਹੋ ਗਈ ਹੈ। ਇੱਕ ਵੱਖਰੀ ਖਬਰ ਦੇ ਵਿੱਚ ਕਿਊਬੈਕ ਦੇ ਵਿੱਚ ਅਸੀਂ ਤੁਹਾਨੂੰ ਖਬਰ ਸਾਂਝੀ ਕਰ ਰਹੇ ਹਾਂ। ਕਿਊਬੈਕ ਦੇ ਵਿੱਚ ਇੱਕ 15 ਸਾਲ ਦੇ ਟੀਨੇਜਰ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਔਰ ਇਸ ਕਤਲ ਦੇ ਮਾਮਲੇ ਦੇ ਵਿੱਚ ਇੱਕ 16 ਸਾਲ ਦੇ ਟੀਨੇਜਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਟੀਨੇਜਰ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਈ ਆ ਜਿਸ ਦੇ ਕਾਰਨ ਕਿ ਇਹ 15 ਸਾਲ ਦੇ ਇਸ ਟੀਨੇਜਰ ਦਾ ਕਤਲ ਹੋਇਆ। 16 ਸਾਲ ਦਾ ਜਿਹੜਾ ਸਸਪੈਕਟ ਹੈ ਉਹ ਵਿਕਟਿਮ ਨੂੰ ਪਹਿਲਾਂ ਤੋਂ ਜਾਣਦਾ ਸੀਗਾ। ਔਰ ਵੱਡੀ ਖਬਰ ਤੁਹਾਡੇ ਨਾਲ ਬ੍ਰੈਂਪਟਨ ਤੋਂ ਸਾਂਝੀ ਕਰ ਰਹੇ ਹਾਂ। ਬ੍ਰੈਂਪਟਨ ਦੇ ਵਿੱਚ ਹਾਈਵੇ 50 ਦੇ ਨੇੜੇ ਬੁੱਧਵਾਰ ਕੱਲ ਦੇਰ ਰਾਤ ਇੱਕ ਸ਼ੂਟਿੰਗ ਦੀ ਘਟਨਾ ਦੀ ਖਬਰ ਮਿਲੀ ਹੈ। ਪੁਲਿਸ ਦਾ ਦੱਸਣਾ ਹੈਗਾ ਕਿ ਹਾਈਵੇ 50 ਔਰ ਐਬਨੇਜ਼ਰ ਰੋਡ ਦੇ ਨੇੜੇ ਇਹ ਜਿਹੜੀ ਸ਼ੂਟਿੰਗ ਦੀ ਘਟਨਾ ਹੋਈ ਹੈਗੀ ਆ। ਇਹਦੇ ਨਾਲ ਜਿਹੜਾ ਜ਼ਖਮੀ ਹੈਗਾ ਉਹ ਇੱਕ ਸ਼ਖਸ ਜਿਹੜਾ ਉਹ ਜ਼ਖਮੀ ਹੋਇਆ। ਪੁਲਿਸ ਨੇ ਮੌਕੇ ਦੇ ਉੱਤੇ ਆ ਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਲਾਂਚ ਕਰ ਦਿੱਤੀ ਹੈ। ਔਰ ਪਾਕਿਸਤਾਨ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੰਡੀਆ ਦੇ ਨਵੇਂ ਬਣੇ ਆਰਮੀ ਚੀਫ ਨੇ ਜੋ ਲਾਈਨ ਆਫ ਕੰਟਰੋਲ ਦੇ ਪਾਰ ਜਾ ਕੇ ਸਰਜੀਕਲ ਸਟਰਾਈਕ ਕਰਨ ਦਾ ਪ੍ਰੀਐਮਟਿਵ ਸਟਰਾਈਕ ਕਰਨ ਦਾ ਬਿਆਨ ਦਿੱਤਾ ਹੈਗਾ, ਉਸ ਨੂੰ ਪਾਕਿਸਤਾਨ ਕਰਾਰਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ ਇੰਡੀਆ ਦੇ ਨਵੇਂ ਬਣੇ ਆਰਮੀ ਚੀਫ ਲੈਫਟੀਨੈਂਟ ਜਨਰਲ MM ਨਰਵਾਨੇ, ਉਹਨਾਂ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਸੀਗਾ ਕਿ ਪਾਕਿਸਤਾਨ ਦੇ ਵਿੱਚ ਹਜੇ ਵੀ ਟੈਰਰ ਕੈਂਪਸ ਮੌਜੂਦ ਨੇ ਔਰ ਇੰਡੀਆ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਲਾਈਨ ਆਫ ਕੰਟਰੋਲ ਕ੍ਰਾਸ ਕਰਕੇ ਸਟਰਾਈਕਸ ਜਿਹੜੀਆਂ ਇਹਨਾਂ ਟੈਰਰਿਸਟ ਕੈਂਪਸ ਦੇ ਉੱਤੇ ਕਰ ਸਕਦਾ ਹੈ। ਪਾਕਿਸਤਾਨ ਨੇ ਅੱਜ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਹੈ ਕਿ ਇੰਡੀਆ ਦੇ ਬਣੇ ਨਵੇਂ ਆਰਮੀ ਚੀਫ ਦਾ ਇਹ ਜਿਹੜਾ ਬਿਆਨ ਹੈ ਉਹ ਬਿਲਕੁਲ ਗੈਰ ਜ਼ਿੰਮੇਵਾਰਾਨਾ ਹੈ, ਪਾਕਿਸਤਾਨ ਇਸ ਤਰ੍ਹਾਂ ਦੇ ਕਿਸੇ ਵੀ ਅਟੈਕ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਖ ਵੱਖ ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਔਰ ਇਹਦੇ ਤਹਿਤ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਾਇਲੈਟਰਲ ਟਾਈਜ਼ ਕਿਸ ਤਰੀਕੇ ਦੇ ਨਾਲ ਮਜ਼ਬੂਤ ਕੀਤੀਆਂ ਜਾਣ ਉਹਦੇ ਉੱਤੇ ਵਿਚਾਰ ਵਿਮਰਸ਼ ਕੀਤੇ ਨੇ। ਹੁਣ ਗੱਲ ਕਰਦੇ ਹੈਗੇ ਹਾਂ ਵੱਡੀ ਖਬਰ ਤੁਹਾਡੇ ਨਾਲ ਅਸੀਂ ਲੰਡਨ ਇੰਗਲੈਂਡ ਤੋਂ ਸਾਂਝੀ ਕਰ ਰਹੇ ਹਾਂ। ਲੰਡਨ ਇੰਗਲੈਂਡ ਦੇ ਵਿੱਚ ਇੱਕ ਮਸਜਿਦ ਦੇ ਬਾਹਰ ਐਂਟੀ ਇਸਲਾਮਿਕ ਗ੍ਰੈਫਿਟੀ ਜਿਹੜੀ ਹੈ ਉਹ ਦੀਵਾਰਾਂ ਦੇ ਉੱਤੇ ਪੇਂਟ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਉੱਤੇ ਲੰਡਨ ਦੇ ਮੇਅਰ ਸਾਦਿਕ ਖਾਨ ਦਾ ਕਹਿਣਾ ਹੈਗਾ ਕਿ ਜੋ ਇਹ ਗਲਤ ਕਾਰਵਾਈ ਇੱਕ ਮਸਜਿਦ ਦੇ ਉੱਤੇ ਕੀਤੀ ਗਈ ਹੈ ਉਸਦੀ ਡਿਟੇਲ ਦੇ ਵਿੱਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਕਰਦੇ ਸੀ ਸਿੱਧਾ ਇੰਡੀਆ ਵੱਲ। ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਰਵੀਸ਼ ਕੁਮਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਚਾਹੇ CAA ਹੋ ਜਾਂ ਫਿਰ NRC ਦਾ ਮਸਲਾ ਹੋਵੇ, ਇੰਡੀਆ ਨੇ ਵੱਖ ਵੱਖ ਕੰਟਰੀਜ਼ ਨੂੰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈਗੀ ਹੈ। ਇਸ ਦਰਮਿਆਨ CAA ਦੇ ਖਿਲਾਫ ਜਿਹੜੇ ਪ੍ਰੋਟੈਸਟ ਨੇ ਉਹ ਹਜੇ ਵੀ ਜਾਰੀ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਪੋਜੀਸ਼ਨ ਨੂੰ ਇਹ ਚੈਲੰਜ ਕੀਤਾ। ਉਹਨਾਂ ਨੇ ਕਿਹਾ ਹੈਗਾ ਕਿ ਚਾਹੇ ਕਾਂਗਰਸ ਹੈਗੀ ਆ ਜਾਂ ਹੋਰ ਓਪੋਜੀਸ਼ਨ ਲੀਡਰਸ ਨੇ, ਅੱਜ ਉਹ ਪਾਕਿਸਤਾਨ ਦੇ ਖਿਲਾਫ ਕੋਈ ਵੀ ਬਿਆਨ ਨਹੀਂ ਦਿੰਦੇ, CAA ਜਾਂ ਸਿਰਫ ਇੰਡੀਅਨ ਸਰਕਾਰ ਦੇ ਖਿਲਾਫ ਹੀ ਉਹ ਬਿਆਨਬਾਜ਼ੀ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਕਰੋੜ ਕਿਸਾਨਾਂ ਨੂੰ 6 ਕਰੋੜ ਕਿਸਾਨਾਂ ਨੂੰ 12,000 ਕਰੋੜ ਰੁਪਏ ਦੇਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਹੈ। ਯਾਦ ਰਹੇ ਕਿ ਕਾਫੀ ਦੇਰ ਤੋਂ ਇੰਡੀਅਨ ਇਕਾਨਮੀ ਦੇ ਕਾਰਨ ਇੱਕ ਜੋਬ ਕ੍ਰੀਏਸ਼ਨ ਦੇ ਵਿੱਚ ਲਗਾਤਾਰ ਚੈਲੇਂਜਸ ਆ ਰਹੇ ਨੇ ਔਰ ਦੂਸਰਾ ਕਿਸਾਨ ਆਪਣਾ ਕਰਜ਼ਾ ਮਾਫੀ ਨੂੰ ਲੈ ਕੇ ਵੀ ਲਗਾਤਾਰ ਸਰਕਾਰ ਅੱਗੇ ਦਰਖਾਸਤ ਰੱਖ ਰਹੇ ਨੇ। ਅੱਜ ਕਸ਼ਮੀਰ ਦੇ 80 ਹਸਪਤਾਲਾਂ ਦੇ ਵਿੱਚ ਬ੍ਰੌਡਬੈਂਡ ਇੰਟਰਨੈਟ ਸਰਵਿਸ ਜਿਹੜੀ ਹੈ ਉਹ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੈਕਸਟ ਮੈਸੇਜਿੰਗ ਵੀ ਅੱਜ ਦੁਬਾਰਾ ਤੋਂ ਲਾਂਚ ਕਰ ਦਿੱਤੀ ਗਈ ਹੈ। ਇੰਡੀਆ ਜੋ ਬੰਦ ਹੋਣ ਦੀ ਕਗਾਰ ਦੇ ਉੱਤੇ ਖੜੀ ਹੈਗੀ ਹੈ ਉਸਨੂੰ ਪ੍ਰਾਈਵੇਟਾਈਜ਼ ਕਰਨ ਦੀ ਗੱਲ ਲਗਾਤਾਰ ਇੰਡੀਆ ਦੇ ਕੈਬਨਿਟ ਮੰਤਰੀ ਔਰ ਸਿਵਲ ਏਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਕਰ ਰਹੇ ਨੇ। ਯੂਨੀਅਨ ਦੇ ਰਿਪ੍ਰੈਜੈਂਟੇਟਿਵ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ। ਇੰਡੀਆ ਦੇ ਕੈਬਨਿਟ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਏਅਰ ਇੰਡੀਆ ਪ੍ਰਾਈਵੇਟਾਈਜ਼ ਕੀਤੀ ਜਾਏਗੀ। ਇਹਦੇ ਵਾਸਤੇ ਜਿਹੜੀ ਇੰਪਲੋਈਜ਼ ਦੀ ਕੋਆਪਰੇਸ਼ਨ ਹੈਗੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਯਾਦ ਰਹੇ ਕਿ ਜੇ ਏਅਰ ਇੰਡੀਆ ਦਾ ਜਲਦੀ ਕੋਈ ਹੱਲ ਨਹੀਂ ਲੱਭਿਆ ਗਿਆ ਤਾਂ ਏਅਰ ਇੰਡੀਆ ਦੀ ਜਿਹੜੀਆਂ ਫਲਾਈਟਸ ਨੇ ਉਹ ਬੰਦ ਹੋ ਸਕਦੀਆਂ ਨੇ। ਔਰ ਪੰਜਾਬ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਮਜੀਠੀਆ ਪਿੰਡ ਦੇ ਵਿੱਚ ਬੰਦੂਕਧਾਰੀਆਂ ਨੇ ਅਕਾਲੀ ਦਲ ਦੇ ਇੱਕ ਲੀਡਰ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਹ ਵਿਕਰਮਜੀਤ ਸਿੰਘ ਮਜੀਠੀਆ ਹੋਣਾ ਦੇ ਇਹ ਅਕਾਲੀ ਲੀਡਰ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈਗਾ ਕਿ ਜਿੱਥੇ BJP ਦੇ 7 ਚੀਫ ਮਿਨਿਸਟਰ ਦੇ ਚਿਹਰੇ ਨੇ, BJP ਹਜੇ ਇਹੀ ਫੈਸਲਾ ਨਹੀਂ ਕਰ ਪਾ ਰਿਹਾ ਕਿ ਆਖਿਰਕਾਰ ਚੀਫ ਮਿਨਿਸਟਰ ਕੌਣ ਬਣੇਗਾ। ਯਾਦ ਰਹੇ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਚੀਫ ਮਿਨਿਸਟਰ ਦਾ ਕੈਂਡੀਡੇਟ ਅਰਵਿੰਦ ਕੇਜਰੀਵਾਲ ਨੂੰ ਐਲਾਨ ਕਰ ਦਿੱਤਾ ਹੈ। ਔਰ ਹੁਣ ਗੱਲਬਾਤ ਕਰਦੇ ਅਸੀਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਔਰ ਸਲੋਵਾਕੀਆ ਦੇ ਵਿੱਚ ਵਰਲਡ ਜੂਨੀਅਰਸ ਦੇ ਵਿੱਚ ਮੁਕਾਬਲਾ ਹੋ ਰਿਹਾ ਹੈ ਔਰ ਇਹਦੀ ਡਿਟੇਲ ਰਿਪੋਰਟ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਸਿੰਧੂ ਨੇ ਆਪਣਾ ਓਲੰਪਿਕਸ ਦਾ ਜਿਹੜਾ ਏਮ ਹੈ ਉਹ ਐਲਾਨ ਕਰ ਦਿੱਤਾ ਹੈ। ਪੀ ਵੀ ਸਿੰਧੂ ਨੇ ਕਿਹਾ ਹੈ ਕਿ ਇਸ ਸਾਲ ਟੋਕੀਓ ਦੇ ਵਿੱਚ ਹੋਣ ਵਾਲੀਆਂ ਓਲੰਪਿਕਸ ਦੇ ਵਿੱਚ ਉਹਨਾਂ ਦਾ ਨਿਸ਼ਾਨਾ ਗੋਲਡ ਮੈਡਲ ਦੇ ਉੱਤੇ ਹੋਏਗਾ। ਯਾਦ ਰਹੇ ਕਿ ਪਿਛਲੀਆਂ ਓਲੰਪਿਕਸ ਦੇ ਵਿੱਚ ਪੀ ਵੀ ਸਿੰਧੂ ਫਾਈਨਲ ਦੇ ਵਿੱਚ ਹਾਰ ਗਈ ਸੀਗੀ ਔਰ ਪੀ ਵੀ ਸਿੰਧੂ ਨੇ ਪਿਛਲੀ ਓਲੰਪਿਕਸ ਦੇ ਵਿੱਚ ਬੈਡਮਿੰਟਨ ਵੁਮੈਨ ਸਿੰਗਲਸ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਸੀਗਾ। ਔਰ ਕ੍ਰਿਕਟ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਈਏ, ਜਿੱਥੇ ਕਿ 2019 ਦੀ ਜੇ ਅਸੀਂ ਕ੍ਰਿਕਟ ਦੀ ਗੱਲ ਕਰੀਏ 2019 ਦੇ ਵਿੱਚ ਵਰਲਡ ਕ੍ਰਿਕਟ ਦੇ ਵਿੱਚ ਏਸ਼ੀਆ ਦੀਆਂ ਟੀਮਸ ਦੀ ਪਰਫਾਰਮੈਂਸ ਚੰਗੀ ਰਹੀ ਹੈ। ਜੇ ਅਸੀਂ ਓਡੀਆ ਰੈਂਕਿੰਗਸ ਦੀ ਗੱਲ ਕਰੀਏ ਤੇ ਟੈਸਟ ਕ੍ਰਿਕਟ ਦੇ ਵਿੱਚ 2019 ਜਦੋਂ ਸਾਲ ਖਤਮ ਹੋਇਆ ਤੇ ਇੰਡੀਆ ਟੈਸਟ ਕ੍ਰਿਕਟ ਦੇ ਵਿੱਚ ਨੰਬਰ 1 ਰੈਂਕਡ ਟੀਮ ਮੌਜੂਦ ਰਿਹਾ। ਔਰ ਜੇ ਅਸੀਂ ਵਨਡੇ ਦੀ ਗੱਲ ਕਰੀਏ ਤੇ 2019 ਦੇ ਅਖੀਰ ਤੱਕ ਜੋ ਟੀਮ ਨੰਬਰ 1 ਰਹੀ ਹੈ ਓਡੀਆਈ ਰੈਂਕਿੰਗਸ ਦੇ ਵਿੱਚ ਉਹ ਇੰਗਲੈਂਡ ਦੀ ਟੀਮ ਹੈ। ਔਰ ਜੇ ਅਸੀਂ T20 ਦੀ ਗੱਲ ਕਰੀਏ ਤੇ T20 ਦੇ ਵਿੱਚ ਪਾਕਿਸਤਾਨ ਨੰਬਰ 1 ਰੈਂਕਡ ਟੀਮ ਰਿਹਾ। ਜੇ ਅਸੀਂ ਵੁਮਨ ਰੈਂਕਿੰਗ ਦੀ ਗੱਲ ਕਰੀਏ ਤੇ ਵੁਮਨ ਰੈਂਕਿੰਗ ਦੇ ਵਿੱਚ ਆਸਟ੍ਰੇਲੀਆ ਦਾ ਦਬਦਬਾ ਬਰਕਰਾਰ ਰਿਹਾ 2019 ਜਦੋਂ ਖਤਮ ਹੋਇਆ ਤੇ ਵਨਡੇ ਔਰ T20 ਦੋਨਾਂ ਦੇ ਵਿੱਚ ਆਸਟ੍ਰੇਲੀਆ ਦੀ ਵੁਮਨ ਟੀਮ ਨੰਬਰ 1 ਰੈਂਕਡ ਟੀਮ ਰਹੀ ਹੈ। ਔਰ ਤੀਸਰਾ ਔਰ ਆਖਰੀ ਟੈਸਟ ਮੈਚ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਆਸਟ੍ਰੇਲੀਆ 2-0 ਤੋਂ ਇਹ ਸੀਰੀਜ਼ ਜਿਹੜਾ ਉਹ ਪਹਿਲਾਂ ਹੀ ਜਿੱਤ ਚੁੱਕਾ ਹੈਗਾ। ਉਧਰ ਵਿਲੀਅਮਸਨ ਔਰ ਨਿਕੋਲਸ ਜਿਹੜੇ ਨੇ ਉਹ ਖਰਾਬ ਸਿਹਤ ਦੀ ਵਜ੍ਹਾ ਦੇ ਨਾਲ ਸ਼ਾਇਦ ਨਹੀਂ ਖੇਲਣਗੇ ਔਰ ਨਿਊਜ਼ੀਲੈਂਡ ਕੈਂਪ ਜੋ ਕਿ ਪਹਿਲਾਂ ਹੀ ਖਰਾਬ ਪ੍ਰਦਰਸ਼ਨ ਦੇ ਨਾਲ ਜੂਝ ਰਿਹਾ। ਸੋ ਪਲੇਅਰਸ ਦੀ ਫਿਟਨੈਸ ਤੋਂ ਲੈ ਕੇ ਇਸ਼ੂਜ਼ ਬਰਕਰਾਰ ਨੇ। ਸਵੇਰੇ 8:30 ਖੇਲਿਆ ਜਾਏਗਾ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੋ ਇਸ ਵੇਲੇ ਸੁਣ ਰਹੇ ਹੈਗੇ ਹੋ, ਅਸੀਂ ਹੈਡਲਾਈਨਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਸੁਵੀਨਾ ਜੀ ਨੂੰ ਕਿ ਜੇ ਉਹ ਸਾਡੀਆਂ ਹੈਡਲਾਈਨਸ ਦੇ ਸਪੋਂਸਰ ਜਿਹੜੇ ਨੇ ਉਹ ਜ਼ਰੂਰ ਅਨਾਊਂਸ ਕਰ ਦੇਣ। ਉਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ। ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਹੋ 6472-8182 ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੀ ਸੁਵੀਨਾ ਜੀ, ਪਹਿਲਾਂ ਸਪੋਂਸਰ ਸਾਡੀਆਂ ਹੈਡਲਾਈਨਸ ਦੇ ਅਨਾਊਂਸ ਕਰ ਦਿਓ ਜੀ।
ਜ਼ਰੂਰ ਯੁਵੀਰ ਜੀ, ਇੱਕ ਟਰੱਕਿੰਗ ਕੰਪਨੀ ਹੈ ਜੀ, ਇਟਸ ਲੁਕਿੰਗ ਫਾਰ ਸਿੰਗਲ ਐਂਡ ਟੀਮ ਡਰਾਈਵਰਸ। ਟੋਰਾਂਟੋ ਕੈਲੀਫੋਰਨੀਆ ਡਰਾਈਵ ਐਂਡ ਰਨਸ ਅਵੇਲੇਬਲ ਨੇ, ਸੇਮ ਡੌਗ ਪਿਕਅਪ ਐਂਡ ਡਰੌਪ ਆਫ, ਐਟਲੀਸਟ 3 ਸਾਲਾਂ ਦਾ ਤਜਰਬਾ ਲੋੜੀਂਦਾ ਹੈ ਜੀ। 416-655-9788 416-655-9788 ਜਾਂ ਫਿਰ 647-449-5787 647-449-5787 ਤੇ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਵਧੇਰੀ ਜਾਣਕਾਰੀ। ਕਿਸੇ ਵੀ ਤਰ੍ਹਾਂ ਦੀ ਕੋਈ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰੋਪਰਟੀ 'ਚ ਜੇਕਰ ਤੁਸੀਂ ਇਨਵੈਸਟ ਕਰਵਾਉਣਾ ਚਾਹੁੰਦੇ ਹੋ ਤਾਂ ਟੀਮ ਅਮਿਤ ਏਰੀਆ ਤੁਹਾਡੇ ਲਈ ਬੈਸਟ ਆਪਸ਼ਨਸ ਲੈ ਕੇ ਹਾਜ਼ਰ ਨੇ ਜੀ, ਕਿਚਨਰ, ਕੇਂਬ੍ਰਿਜ ਐਂਡ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ। ਵਧੇਰੀ ਜਾਣਕਾਰੀ ਲਈ ਕਾਲ ਕਰੋ ਟੀਮ ਅਮਿਤ ਏਰੀ ਨੂੰ 519-623-6200 ਤੇ 519-623-6200 ਤੇ। ਕੁਈਨਸ ਮੇਨਰ ਇਵੈਂਟ ਸੈਂਟਰ, ਤੁਸੀਂ ਕੋਈ ਵੀ ਇਵੈਂਟ ਆਰਗਨਾਈਜ਼ ਕਰਵਾਉਣਾ ਚਾਹੁੰਦੇ ਹੋ, ਮਹਿਮਾਨ ਨਿਵਾਜ਼ੀ 'ਚ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੇ ਤਾਂ May 2020 'ਚ ਗ੍ਰੈਂਡ ਓਪਨਿੰਗ ਕਰ ਰਿਹਾ ਕੁਈਨਸ ਮੇਨਰ ਇਵੈਂਟ ਸੈਂਟਰ। ਇਟਸ ਦ ਪਰਫੈਕਟ ਪਲੇਸ ਟੂ ਹੋਸਟ ਯੋਰ ਨੈਕਸਟ ਇਵੈਂਟ। ਕੁਈਨ ਐਂਡ ਏਅਰਪੋਰਟ ਇਜ਼ ਦ ਮੇਜਰ ਇੰਟਰਸੈਕਸ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰਨੀ ਹੈ ਮਿਸਟਰ ਲੱਕੀ ਨੂੰ 6479-6100-71 ਤੇ। ਸ਼ੈਫ ਸੰਜੀਵ ਕਪੂਰ ਖਜ਼ਾਨਾ ਹੋਲੀਡੇ ਸੀਜ਼ਨ ਦੇ ਚੱਲਦਿਆਂ ਲੈ ਕੇ ਹਾਜ਼ਰ ਹਨ ਤੁਹਾਡੇ ਲਈ ਬ੍ਰੈਂਪਟਨ ਐਂਡ ਮਿਲਟਨ ਲੋਕੇਸ਼ਨ ਤੇ ਪਾਵਰ ਲੰਚ ਓਨਲੀ ਫਾਰ $12। ਬ੍ਰੈਂਪਟਨ ਲੋਕੇਸ਼ਨ ਲਈ ਕਾਲ ਕਰੋ 905-789-8738 ਜਾਂ ਫਿਰ ਵਿਜ਼ਿਟ ਕਰੋ 9121 ਏਅਰਪੋਰਟ ਰੋਡ ਬ੍ਰੈਂਪਟਨ। ਮਿਲਟਨ ਲੋਕੇਸ਼ਨ ਤੇ ਜੇਕਰ ਤੁਸੀਂ ਰਿਜ਼ਰਵੇਸ਼ਨ ਕਰਵਾਉਣੀਆਂ ਚਾਹੁੰਦੇ ਹੋ ਤਾਂ ਕਾਲ ਕਰੋ 905-636-9992 ਐਡਰੈਸ ਹੈ ਜੀ 1185 ਮੇਪਲ ਐਵਨਿਊ ਮਿਲਟਨ। ਸਸਤੀਆਂ ਏਅਰ ਟਿਕਟਸ ਨਾਲ ਵਕੇਸ਼ਨਸ ਨੂੰ ਤੁਸੀਂ ਹੋਰ ਵੀ ਸਪੈਸ਼ਲ ਬਣਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ ਗੋਇਲ ਟਰੈਵਲਸ ਨੂੰ 905-796-0000 ਤੇ। ਗੋਇਲ ਟਰੈਵਲਸ ਮੇਜਰ ਇੰਟਰਸੈਕਸ਼ਨ ਹੈ ਜੀ ਰੇ ਲੋਸਨ ਐਂਡ ਮੇਵਿਸ, 905-796-0000 ਗੋਇਲ ਟਰੈਵਲਸ ਦਾ ਨੰਬਰ ਹੈ ਜੀ। ਯੂਪੀ ਜੀ
ਹਾਂਜੀ, ਬਹੁਤ ਸ਼ੁਕਰੀਆ ਜੀ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਰਮੇਸ਼ ਚੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਹੋ ਜੀ, ਪਲੀਜ਼ ਗੋ ਅਹੈਡ।
ਹਾਂਜੀ ਯੁਧਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਯੁਧਵੀਰ ਜੀ। ਆਪਣੇ ਜਿਹੜਾ ਕੱਲ ਪ੍ਰੋਗਰਾਮ ਹੋ ਗਿਆ ਹਟਿਆ ਉਹਦੇ ਵਿੱਚ ਮੈਂ ਹਿੱਸਾ ਲੈਣਾ ਚਾਹ ਰਿਹਾ ਸੀ ਲੇਕਿਨ ਟਾਈਮ ਦੀ ਘਾਟ ਕਰਕੇ ਫਿਰ ਆਪਾਂ ਨੂੰ ਕਾਲ ਵਿੱਚੋਂ ਕੱਟਣੀ ਪਈ। ਯੁਧਵੀਰ ਜੀ ਮੈਂ ਉਹਨਾਂ ਦਾ ਆਪਣੇ ਡੱਲਾ ਸਾਹਿਬ ਉਹਨਾਂ ਦੀ ਇੱਕ ਗੱਲ ਦੇ ਨਾਲ ਥੋੜਾ ਜਿਹਾ ਸਹਿਮਤ ਹੈ ਕਿ ਉਹ ਕਹਿੰਦੇ ਸੀ ਉੱਥੇ ਮਾਇਨੋਰਿਟੀਜ਼ ਦਾ ਥੋੜਾ ਜਿਹਾ ਕਈ ਵਾਰ ਉਹਨਾਂ ਨਾਲ ਜਾਤੀ ਹੋ ਜਾਂਦੀ ਹੈ। ਚਲੋ ਮੈਂ ਮੰਨਦਾ ਉਹਨਾਂ ਨਾਲ ਉਹਨਾਂ ਦੀ ਗੱਲ ਕਿਸੇ ਹੱਦ ਤੱਕ ਸਹੀ ਹੈ ਲੇਕਿਨ ਯੁਧਵੀਰ ਜੀ ਉੱਥੇ ਜਿਹੜਾ ਮਾਇਨੋਰਿਟੀਜ਼ ਦਾ ਮੁੱਦਾ ਨਹੀਂ ਹੈਗਾ ਇੰਡੀਆ ਦੇ ਵਿੱਚ, ਮੁੱਦਾ ਹੈਗਾ ਤਾਕਤਵਰ ਕੌਣ ਹੈ, ਕਮਜ਼ੋਰ ਤੇ ਤਾਕਤਵਰ ਦਾ ਮੁੱਦਾ ਹੈ। ਜਿਹਦੇ 'ਚ ਤਾਕਤ ਹੁੰਦੀ ਹੈ ਉਹ ਸਭ ਕੁਛ ਕਰ ਲੈਂਦਾ, ਯੁਧਵੀਰ ਜੀ ਜਿਹੜਾ ਕਮਜ਼ੋਰ ਬੰਦਾ ਹੁੰਦਾ ਉਹ ਵਿਚਾਰਾ ਬਿਹਾਇੰਡ ਰਹਿ ਜਾਂਦਾ। ਫਿਰ ਇਹ ਦੂਸਰੀ ਗੱਲ ਯੁਧਵੀਰ ਜੀ ਉਹਨਾਂ ਨੇ ਕਿਹਾ ਸੀ ਸੋਨੀਆ ਗਾਂਧੀ ਜੀ ਨਾਲ ਵੀ ਉਹ ਵੀ ਦੇਖ ਲਓ ਆਪਣੇ ਮੁਲਕ ਦੀ ਨੋਹ ਹੈ, ਸਾਰਾ ਕੁਛ ਹੈ, ਵੀ ਉਹਦਾ ਵੀ ਹੱਕ ਬਣਦਾ ਸੀ। ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹੈ, ਉਹਨਾਂ ਦੀਆਂ ਭਾਵਨਾ ਜੁੜੀਆਂ ਹੋਈਆਂ, ਉਹ ਠੀਕ ਕਹਿ ਰਹੇ ਹੈ। ਲੇਕਿਨ ਯੁਧਵੀਰ ਜੀ ਉਹਨਾਂ ਨੂੰ ਇੱਕ ਗੱਲ ਪਤਾ ਨਹੀਂ ਕਿ ਉਹ ਅੱਜ ਬਿਆਨ ਕਰਨਗੇ ਜਾਂ ਨਹੀਂ, ਕਿ ਸ਼ਾਇਦ ਉਹਨਾਂ ਨੇ ਆਪਣਾ ਜਿਹੜਾ ਹੈਗਾ ਸੰਵਿਧਾਨ ਬਾਰੇ ਪੂਰਾ ਨਹੀਂ ਪੜਿਆ, ਜਿਹੜਾ ਕਿ ਇਸ ਬਾਰੇ ਕਾਫੀ ਡਿਸਕਸ਼ਨ ਹੋ ਚੁੱਕੀ ਹੈ ਕਿ ਜਦ ਸੋਨੀਆ ਜੀ ਨੂੰ ਮੌਕਾ ਮਿਲ ਰਿਹਾ ਸੀ ਜਾਂ ਉਹ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਸੰਵਿਧਾਨ ਪੜ੍ਹਾ ਲਿੱਤਾ ਗਿਆ ਸੀ, ਕਲਾਮ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ, ਉਹਨਾਂ ਨੂੰ ਦੱਸਿਆ ਸੀ ਕਿ ਤੁਹਾਡੀ ਮਰਜ਼ੀ ਹੈ ਤੁਸੀਂ ਬਣ ਕੇ ਉਤਰਨਾ ਚਾਹੁੰਦੇ ਹੋ ਜਾਂ ਪਹਿਲੀ ਰਿਸਪੈਕਟਫੁਲ ਵੇ ਨਾਲ ਤੁਸੀਂ ਆਪਣਾ ਜਿਹੜਾ ਸਾਈਡ 'ਤੇ ਹੋ ਜਾਣਾ ਚਾਹੁੰਦੇ ਹੋ, ਕਿਉਂਕਿ ਆਹ ਲਿਖਿਆ ਹੋਇਆ ਇਹਦੇ ਵਿੱਚ। ਅਤੇ ਉਹਨਾਂ ਨੂੰ ਫਿਰ ਆਪਣੇ ਆਪ ਹੀ ਉਹ ਪੈਕਅਪ ਕਰਕੇ ਅਤੇ ਉਹਨਾਂ ਨੇ ਉਹੀ ਮੌਕਾ ਜਿਹੜਾ ਹੈਗਾ ਆਪਣੇ ਮਨਮੋਹਨ ਸਿੰਘ ਜੀ ਨੂੰ ਦੇ ਦਿੱਤਾ ਸੀ। ਇਹ ਜਿੱਥੋਂ ਤੱਕ ਮੇਰੀ ਆਪਣੀ ਥੋੜ੍ਹੀ ਜਿਹੀ ਕੁਛ ਵਧੀ ਨੌਲੇਜ ਹੈ, ਬਾਕੀ ਤੁਹਾਡੇ ਤੋਂ ਜ਼ਿਆਦਾ ਤਾਂ ਕੋਈ ਜਾਣਦਾ ਨਹੀਂ, ਤੁਸੀਂ ਐਕਸਪਲੇਨ ਕਰ ਦਿਓਗੇ ਕਿ ਇਹ ਗੱਲ ਕਿਸ ਹੱਦ ਤੱਕ ਸਹੀ ਹੈ ਜਾਂ ਗਲਤ ਹੈ। ਰਹੀ ਦੂਸਰੀ ਗੱਲ ਜਿਹੜੀਆਂ ਇਹ ਵੀ ਚੇਂਜਿਸ ਕਰਾਈਆਂ ਸੀ ਯੁਧਵੀਰ ਜੀ ਆਪਣੇ ਉਹਨਾਂ ਦੀ ਆਪਣੀ ਓਨ ਮਦਰ ਲਾ ਨੇ ਕਰਵਾਈਆਂ ਸੀ ਜਾਂ ਰਾਜੀਵ ਗਾਂਧੀ ਦੀ ਸ਼ਾਦੀ ਤੋਂ ਬਾਅਦ ਇਹ ਚੇਂਜਿਸ ਹੋਈਆਂ, ਨਾ ਕਿ ਪਹਿਲਾਂ ਸੀ ਕਿ ਇਹਦੇ ਵਿੱਚ ਕੋਈ ਫੋਰਨਰ ਹੈ ਜਿਹੜਾ ਉਹ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਨਹੀਂ ਬਣ ਸਕੇਗਾ, ਜਿਹੜਾ ਉੱਥੇ ਦਾ ਬੋਰਨ ਹੋਏਗਾ ਉਹੀ ਪ੍ਰਾਈਮ ਮਿਨਿਸਟਰ ਬਣ ਸਕੇਗਾ। ਇਹ ਕਿਸ ਹੱਦ ਤੱਕ ਸਹੀ ਹੈ ਇਹ ਗਲਤ ਹੈ ਇਹ ਨਹੀਂ ਮੈਨੂੰ ਪਤਾ, ਇਹ ਹੁਣ ਤੁਸੀਂ ਐਕਸਪਲੇਨ ਕਰੀ ਦੇਵੋਗੇ। ਲੇਕਿਨ ਜੇ ਤੁਸੀਂ ਕਹਿ ਲਓ ਵੀ ਉੱਥੇ ਮਾਇਨੋਰਟੀਜ਼ ਨਾਲ ਧੱਕਾ ਹੁੰਦਾ, ਨਹੀਂ ਮਾਇਨੋਰਟੀਜ਼ ਦੇ ਨਾਲ ਧੱਕਾ ਨਹੀਂ ਹੁੰਦਾ ਯੂਡੀਡੀ, ਉੱਥੇ ਜਿਹੜੇ ਵੀਕ ਲੋਕ ਹੈ ਕਮਜ਼ੋਰ ਹੈ ਉਹਨਾਂ ਨਾਲ ਧੱਕਾ ਹੁੰਦਾ, ਜਿਹੜਾ ਬਦਮਾਸ਼ ਹੈ ਆਲਵੇਜ਼ ਆਪਣੀ ਪਾਵਰ ਕਰਕੇ ਵਿਨ ਕਰ ਜਾਂਦਾ। ਇਹ ਕਿਸ ਹੱਦ ਤੱਕ ਸਹੀ ਹੈ ਨਹੀਂ ਇਹ ਹੁਣ ਤੁਸੀਂ ਮੈਨੂੰ ਦੱਸ ਹੀ ਦੇਵੋਗੇ, ਮੈਂ ਉਹਦੇ ਤੁਹਾਡੇ ਵਿਚਾਰ ਸੁਣਾਉਣਾ। ਥੈਂਕ ਯੂ ਵੈਰੀ ਮੱਚ ਯੂਡੀਡੀ, ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਜਿਹੜੀ ਗੱਲ ਤੁਸੀਂ ਕਹੀਏ ਸਰ ਉਹ ਤੇ ਮੈਂ ਵੀ ਬੜੀ ਦੇਰ ਦੀ ਇਹੀ ਗੱਲ ਸੇਮ ਕਰਨਾ ਆ ਕਿ ਇੰਡੀਆ ਦੇ ਵਿੱਚ ਬਿਲਕੁਲ ਧੱਕਾ ਹੁੰਦਾ ਹੈ ਔਰ ਇਹੀ ਇੱਕ ਬੜਾ ਇਸ਼ੂ ਹੈ। ਇਹ ਸਭ ਤੋਂ ਵੱਡਾ ਇਸ਼ੂ ਇਹੀ ਹੈ ਕਿ ਯੈਸ ਜਿਹੜਾ ਇੰਡੀਆ ਦੇ ਵਿੱਚ ਕੋਈ ਗਰੀਬ ਆਦਮੀ ਹੈ, ਜਿਹੜਾ ਕੋਈ ਕਮਜ਼ੋਰ ਹੈ, ਜਿਹਦੇ ਕੋਲ ਕੋਈ ਰਿਸੋਰਸਿਸ ਨਹੀਂ ਹੈਗੇ, ਤੇ ਉਹਨਾਂ ਦੇ ਨਾਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਦੇ ਨਾਲ ਉੱਥੇ ਜਿਹੜਾ ਉਹ ਧੱਕਾ ਹੁੰਦਾ ਕਿਉਂਕਿ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਪਾਉਂਦਾ। ਜਿਹੜਾ ਬੰਦਾ ਉੱਥੇ ਪੈਸੇ ਵਾਲਾ ਹੈਗਾ, ਤਾਕਤਵਰ ਹੈਗਾ, ਜਿਹਦਾ ਅਸਰ ਰਸੂਕ ਹੈ ਇੰਡੀਆ ਦੇ ਵਿੱਚ, ਉਹਨੂੰ ਕੋਈ ਇੰਨੀ ਟ੍ਰਬਲ ਨਹੀਂ ਆਉਂਦੀ। ਲੇਕਿਨ ਅਨਫੋਰਚੁਨੇਟਲੀ ਅਸੀਂ ਕਿਤੇ ਨਾ ਕਿਤੇ ਇਹਨੂੰ ਧਰਮ ਦੇ ਆਧਾਰ ਤੇ ਗੱਲ ਕਰ ਦਿੰਦੇ ਹਾਂ, ਅਸੀਂ ਇਹਨੂੰ ਮਾਇਨੋਰਟੀ ਜਿਹੜੀ ਗੱਲ ਅਸੀਂ ਉਹ ਕਰ ਦਿੰਦੇ ਹਾਂ, ਉਹਦੇ ਨਾਲ ਫਿਰ ਕੀ ਹੈ ਕਿ ਜਿਹੜਾ ਅਸਲ ਮੁੱਦਾ ਹੈ ਉਹ ਡਾਇਲਿਊਟ ਹੋ ਜਾਂਦਾ ਹੈ। ਕੱਲ ਜਿੱਦਾਂ ਤੁਸੀਂ ਕਹਿ ਰਹੇ ਹੋ ਸੁਰਿੰਦਰ ਡੱਲਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ, ਹੁਣ ਡੱਲਾ ਸਾਹਿਬ ਕਹਿ ਰਹੇ ਸੀਗੇ ਕਿ ਜੀ ਹਾਂਜੀ ਸੋਨੀਆ ਗਾਂਧੀ ਜਿਹੜੀ ਹੈ, ਸੋਨੀਆ ਗਾਂਧੀ ਜੀ ਦੇ ਨਾਲ ਅਸੀਂ ਧੱਕਾ ਕੀਤਾ। ਇਹ ਡੱਲਾ ਸਾਹਿਬ ਦੇ ਬਿਆਨ ਸੀਗੇ ਕਿ ਜੀ ਹਾਂਜੀ ਉਹਨਾਂ ਨੂੰ ਕਿਉਂ ਐਸੀ ਗੱਲ ਕੀਤੀ ਗਈ ਕਿ ਜੀ ਹਾਂਜੀ ਤੁਸੀਂ ਬਾਹਰਲੀ ਕੰਟਰੀ ਤੋਂ ਹੈਗੇ ਹੋ ਤੇ ਤੁਸੀਂ ਜਿਹੜਾ ਹੈਗਾ ਇਹ ਨਹੀਂ ਤੁਸੀਂ ਇੱਥੇ ਦੇਸ਼ ਦੀ ਪ੍ਰਧਾਨ ਮੰਤਰੀ ਬਣਨਾ। ਸੋ ਉਹਦੇ ਤੇ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਵੀ ਰਿਹਾ ਸੀ ਉਹਦੇ ਤੇ ਕਾਫੀ ਸਾਰੇ ਪੁਆਇੰਟਸ ਨੇ। ਪਹਿਲਾ ਪੁਆਇੰਟ ਤੇ ਹੈਗਾ ਹੈ ਕਿ ਅਮਰੀਕਾ, ਅੱਜ ਅਮਰੀਕਾ ਦੇ ਵਿੱਚ ਵੀ ਤੁਸੀਂ ਇਹ ਧਿਆਨ ਦੇ ਨਾਲ ਦੇਖੋ, ਉੱਥੇ ਅੱਜ ਤੁਸੀਂ ਜੇ ਤੁਹਾਡੇ ਕੋਲ ਇਫ ਯੂ ਆਰ ਨੋਟ ਬੋਰਨ ਇਨ ਅਮਰੀਕਾ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣ ਸਕਦੇ। ਤੁਹਾਨੂੰ ਯਾਦ ਹੋਏਗਾ ਕਿ ਬਰਾਕ ਓਬਾਮਾ ਸਾਹਿਬ ਦੇ ਬੜਾ ਇਸ਼ੂ ਖੜਾ ਕਰਤਾ ਸੀ, ਹਾਲਾਂਕਿ ਉਹ ਇਸ਼ੂ ਅਨਸੈਸਰੀ ਸੀਗਾ। ਡੋਨਲਡ ਟਰੰਪ ਸਾਹਿਬ ਉਹਨਾਂ ਨੇ ਮੰਗ ਕੀਤੀ ਸੀਗੀ, ਡੋਨਲਡ ਟਰੰਪ ਸਾਹਿਬ ਨੇ ਕਿਹਾ ਕਿ ਜੀ ਹਾਂਜੀ ਇਹਨਾਂ ਦਾ ਬਰਥ ਸਰਟੀਫਿਕੇਟ ਦਿਖਾਓ ਕਿ ਬਰਾਕ ਓਬਾਮਾ ਸਾਹਿਬ ਵਾਕਈ ਹੀ ਅਮਰੀਕਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਨਹੀਂ ਹੋਇਆ, ਐਂਡ ਫਾਈਨਲੀ ਹੀ ਹੈਡ ਟੂ ਸ਼ੋ ਬਰਾਕ ਓਬਾਮਾ, ਵਿਚ ਇਜ਼ ਵੈਰੀ ਅਨਫੋਰਚੁਨੇਟ ਬਟ ਦੈਟਸ ਵਟ ਹੈਪਨਡ। ਬਰਾਕ ਓਬਾਮਾ ਸਾਹਿਬ ਨੂੰ ਆਪਣਾ ਸਰਟੀਫਿਕੇਟ ਦਿਖਾਉਣਾ ਪਿਆ ਕਿ ਹਾਂਜੀ ਹਾਂਜੀ ਜੀ ਉਹ ਵਾਕਈ ਹੀ ਅਮਰੀਕਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਔਰ ਫਿਰ ਉਹਨਾਂ ਨੂੰ ਉੱਥੇ ਦੇ ਰਾਸ਼ਟਰਪਤੀ ਜਿਹੜਾ ਹੈ ਉਹਨਾਂ ਨੇ ਮੰਨਿਆ ਕਿ ਠੀਕ ਹੈ ਜੀ ਤੁਸੀਂ ਇੱਥੇ ਦੇ ਰਾਸ਼ਟਰਪਤੀ ਹੋ, ਫਿਰ ਉਹ ਇਸ਼ੂ ਡਾਈ ਡਾਊਨ ਹੋਇਆ। ਸੋਨੀਆ ਗਾਂਧੀ ਜੀ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਪਹਿਲੇ 15 ਸਾਲ ਤੱਕ ਉਹਨਾਂ ਨੇ ਇੰਡੀਆ ਦੀ ਜਿਹੜੀ ਆ ਉਹ ਸਿਟੀਜ਼ਨਸ਼ਿਪ ਨਹੀਂ ਲਈ, ਉਹ 1968 ਦੇ ਵਿੱਚ 1968 ਦੇ ਵਿੱਚ ਇੰਡੀਆ ਆਏ ਸੀਗੇ, ਔਰ 1983 ਤੱਕ ਉਹਨਾਂ ਨੇ ਆਪਣੀ ਜਿਹੜੀ ਸਿਟੀਜ਼ਨਸ਼ਿਪ ਉਹ ਨਹੀਂ ਲਈ। ਔਰ ਉਹਦਾ ਹਾਂ ਜਿਹੜਾ ਤੁਸੀਂ ਉਹ ਕੰਸਟੀਟਿਊਸ਼ਨ ਦੀ ਗੱਲ ਕਰ ਰਹੇ ਹੋ ਉਹ ਜਿਹੜਾ ਪ੍ਰਾਵਧਾਨ ਹੈ, ਯੈਸ ਉਹ ਦੈਟ ਵਾਜ਼ ਬਿਕੋਜ਼ ਆਫ ਅ ਕੰਸਟੀਟਿਊਸ਼ਨਲ ਰਿਕੁਆਇਰਮੈਂਟ ਕਿ ਉਹਨਾਂ ਨੂੰ ਫਿਰ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਸੋਨੀਆ ਗਾਂਧੀ ਜੀ ਨੂੰ ਲੈਣੀ ਪਈ। ਹੁਣ ਆ ਜਾਓ ਅੱਗੇ ਕਿ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਕਿ ਜੀ ਹਾਂਜੀ ਉਹਨਾਂ ਨੂੰ ਜਦੋਂ 2004 ਦੇ ਵਿੱਚ ਕੋਈ ਦੌਰਾ ਨਹੀਂ ਹੈ, ਬਿਲਕੁਲ ਠੀਕ ਹੈ ਸੋਨੀਆ ਗਾਂਧੀ ਜੀ ਨੂੰ ਸਟਰੋਂਗ ਮੈਂਡੇਟ ਸੀਗਾ ਔਰ ਸੋਨੀਆ ਗਾਂਧੀ ਜੀ ਚਾਹੁੰਦੇ ਤੇ 2004 ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਇੰਡੀਆ ਦੇ ਬਣ ਸਕਦੇ ਸੀਗੇ ਲੇਕਿਨ ਸੋਨੀਆ ਗਾਂਧੀ ਜੀ ਨੇ ਪ੍ਰਾਈਮ ਮਿਨਿਸਟਰਸ਼ਿਪ ਜਿਹੜੀ ਉਹ ਕਬੂਲ ਨਹੀਂ ਕੀਤੀ ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਉਸ ਵੇਲੇ ਕਨਸਟੀਟਿਊਸ਼ਨ ਦਾ ਹਵਾਲਾ ਦਿੱਤਾ ਗਿਆ ਇਹ ਗੱਲ ਸਹੀ ਨਹੀਂ ਹੈ ਮੈਂ ਤੁਹਾਨੂੰ ਇਹਦੀ ਪੂਰੀ ਬੈਕਗ੍ਰਾਉਂਡ ਵੀ ਦੱਸ ਦਿੰਦਾ ਇਹ ਗੱਲ ਸਹੀ ਨਹੀਂ ਹੈ ਇਹ ਗੱਲ ਬਾਹਰ ਅਫਵਾਹ ਜ਼ਰੂਰ ਫੈਲਾਈ ਗਈ ਸੀ ਇਹ ਪ੍ਰਚਾਰ ਹੋਇਆ ਸੀਗਾ ਪਰ ਇਹ ਗੱਲ ਸਹੀ ਨਹੀਂ ਹੈ ਮੈਂ ਤੁਹਾਨੂੰ ਇਹਦੀ ਸਾਰੀ ਬੈਕਗ੍ਰਾਉਂਡ ਜਿਹੜੀ ਹੈ ਦੱਸ ਦਿੰਦਾ ਹੈ ਬਟ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉੱਥੇ ਮਾਈਨੋਰਟੀਜ਼ ਦੀ ਤੁਸੀਂ ਇਹ ਦੇਖੋ 2004 ਦੇ ਵਿੱਚ 2004 ਦੇ ਵਿੱਚ ਇੰਡੀਆ ਦਾ ਮੋਸਟ ਪਾਵਰਫੁਲ ਪਰਸਨ ਕੌਣ ਹੈ 2004 ਦੇ ਵਿੱਚ ਇੱਕ ਕ੍ਰਿਸਚਨ ਹੈ 2004 ਦੇ ਵਿੱਚ ਇੰਡੀਆ ਦਾ ਮੋਸਟ ਪਾਵਰਫੁਲ ਪਰਸਨ ਕੌਣ ਹੈ ਇੱਕ ਕ੍ਰਿਸਚਨ ਹੈ ਸੋਨੀਆ ਗਾਂਧੀ ਜੀ ਜੋ ਕਿ ਇਹ ਫੈਸਲਾ ਕਰ ਰਹੇ ਨੇ ਕਿ ਜੀ ਉਹ ਆਪ ਪ੍ਰਧਾਨ ਮੰਤਰੀ ਬਣਨ ਜਾਂ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾ ਦੇਣ ਸ਼ੀ ਇਜ਼ ਦਾ ਮੋਸਟ ਪਾਵਰਫੁਲ ਪਰਸਨ ਇਨ 2004 ਇਨ ਇੰਡੀਆ ਸ਼ੀ ਇਜ਼ ਅ ਕ੍ਰਿਸਚਨ ਜੀ ਅਸੀਂ ਗੱਲ ਮਾਈਨੋਰਟੀਜ਼ ਦੀ ਜੀ ਅਸੀਂ ਧਰਮ ਦੀ ਗੱਲ ਕਰਨ ਹੀ ਲੱਗ ਪਏ ਹਾਂ ਅੱਛਾ ਉਹ ਜਾ ਕੇ ਪਰਮਿਸ਼ਨ ਕਿਹਦੀ ਲੈ ਰਹੇ ਨੇ ਹੂ ਇਜ਼ ਸ਼ੀ ਸੀਕਿੰਗ ਪਰਮਿਸ਼ਨ ਫਰੋਮ ਕਿ ਜੀ ਹਾਂਜੀ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਲਗਾਉਣਾ ਹੈ ਪਰਮਿਸ਼ਨ ਕਿਹਦੇ ਤੋਂ ਲੈ ਰਹੇ ਨੇ ਰਾਸ਼ਟਰਪਤੀ ਤੋਂ ਰਾਸ਼ਟਰਪਤੀ ਕੌਣ ਨੇ ਜੀ APJ ਅਬਦੁਲ ਕਲਾਮ ਸਾਹਿਬ ਸੀਗੇ ਉਸ ਵੇਲੇ ਰਾਸ਼ਟਰਪਤੀ ਐਂਡ ਅਬਦੁਲ ਕਲਾਮ ਸਾਹਿਬ ਹਾਲਾਂਕਿ ਹੀ ਵਾਜ਼ ਅ ਵੈਰੀ ਸੈਕੂਲਰ ਪਰਸਨ ਇੱਥੇ ਮੈਨੂੰ ਇੱਕ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਗ੍ਰੇਟ ਪਰਸਨ ਉਹਨਾਂ ਵਰਗਾ ਬੰਦਾ ਲੱਭਣਾ ਮਿਲਣਾ ਬੜਾ ਮੁਸ਼ਕਿਲ ਹੈ ਬਟ ਜੇ ਅਸੀਂ ਧਰਮ ਦੀ ਗੱਲ ਕਰ ਹੀ ਰਹੇ ਹਾਂ APJ ਅਬਦੁਲ ਕਲਾਮ ਸਾਹਿਬ ਕੌਣ ਸੀਗੇ ਇੱਕ ਮੁਸਲਿਮ ਸੀਗੇ ਸੋ ਉਹਨਾਂ ਨੇ ਜਾ ਕੇ ਪਰਮਿਸ਼ਨ ਕਿਹਦੇ ਲਈ ਲਈ ਉਹਨਾਂ ਨੇ ਜਾ ਕੇ ਪਰਮਿਸ਼ਨ ਆਖਿਰਕਾਰ ਬਣਾਇਆ ਕਿਹਨੂੰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਡਾਕਟਰ ਮਨਮੋਹਨ ਸਿੰਘ ਕੌਣ ਨੇ ਇੱਕ ਸਿੱਖ ਸੋ ਇੱਕ ਕ੍ਰਿਸਚਨ ਲੇਡੀ ਜਿਹੜੀ ਇੰਡੀਆ ਦੇ ਵਿੱਚ ਮੋਸਟ ਪਾਵਰਫੁਲ ਪਰਸਨ ਹੈ ਇੱਕ ਮੁਸਲਿਮ ਰਾਸ਼ਟਰਪਤੀ ਤੋਂ ਇਸ ਗੱਲ ਦੀ ਪਰਮਿਸ਼ਨ ਲੈਂਦੀ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਜਿਹੜਾ ਹੈ ਜੀ ਅਸੀਂ ਬਣਾਉਣਾ ਬਿਕੋਜ਼ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਹੈ ਪ੍ਰੈਜ਼ੀਡੈਂਟ ਹੈਜ਼ ਟੂ ਅਪਰੂਵ ਦੈਟ ਸੋ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਬਣਾਉਣਾ ਜੋ ਕਿ ਇੱਕ ਸਿੱਖ ਹੈ ਅਸੀਂ ਗੱਲ ਕਰਦੇ ਹਾਂ ਮਾਈਨੋਰਟੀਜ਼ ਨਾਲ ਇੰਡੀਆ ਦੇ ਵਿੱਚ ਧੱਕਾ ਹੋ ਰਿਹਾ ਮਤਲਬ ਤੁਸੀਂ ਇਹ ਦੇਖੋ ਕਿ ਇੱਕ ਇੱਕ ਕ੍ਰਿਸਚਨ ਲੇਡੀ ਦ ਮੋਸਟ ਪਾਵਰਫੁਲ ਪਰਸਨ ਉਹ ਜਾ ਕੇ ਇੱਕ ਮੁਸਲਿਮ ਤੋਂ ਅਪਰੂਵਲ ਲੈ ਰਹੀ ਹੈ ਕਿ ਜੀ ਹਾਂਜੀ ਡਾਕਟਰ ਕਲਾਮ ਸਾਹਿਬ ਅਪਰੂਵਲ ਦਿਓ ਬਿਕੋਜ਼ ਕਨਸਟੀਟਿਊਸ਼ਨ ਰਿਕੁਆਇਰਮੈਂਟ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਗਲਾ ਕੌਣ ਹੋਏਗਾ ਇੱਕ ਸਿੱਖ ਹੋਏਗਾ ਸੋ ਫਿਰ ਜੇ ਉਸ ਅਸੀਂ ਇਹ ਅੱਛਾ ਫਿਰ 10 ਸਾਲ ਤੱਕ ਰਾਜ ਕੀਤਾ ਉਸ ਤੋਂ ਪਹਿਲਾਂ ਵੀ ਰਾਜ ਰਿਹਾ ਐਸੀ ਗੱਲ ਨਹੀਂ ਕਾਂਗਰਸ ਦਾ ਇਸ ਤੋਂ ਪਹਿਲਾਂ ਵੀ ਰਾਜ ਰਿਹਾ ਰਾਜੀਵ ਗਾਂਧੀ ਜੀ ਉਹ ਛੱਡ ਦਿਓ ਪੁਰਾਣੀ ਗੱਲਾਂ ਮੈਂ ਇਸ ਸੈਂਚੁਰੀ ਦੀਆਂ ਜੇ ਸਿਰਫ 10 ਇਸ ਸੈਂਚੁਰੀ ਦੀ ਗੱਲ ਕਰ ਲਵਾਂ ਕਿ 2004 ਤੋਂ ਲੈ ਕੇ 2014 ਤੱਕ 10 ਸਾਲ ਤੱਕ ਉਹਨਾਂ ਸਾਰਿਆਂ ਨੇ ਰਾਜ ਕੀਤਾ ਹੈ ਸੋਨੀਆ ਗਾਂਧੀ ਜੀ ਇੱਕ ਕ੍ਰਿਸਚਨ ਸ਼ੀ ਵਾਜ਼ ਅ ਮੋਸਟ ਪਾਵਰਫੁਲ ਪਰਸਨ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਫਿਰ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਜੇ ਅਸੀਂ ਜਿਹੜਾ ਉਹਨਾਂ ਨੇ ਕੈਬਨਿਟ ਅਨਾਊਂਸ ਕੀਤਾ ਹੈ ਉਹਦੇ ਵਿੱਚ ਡਿਫੈਂਸ ਮਿਨਿਸਟਰੀ ਕਿਹਨੂੰ ਗਈ ਹੈ ਮਿਸਟਰ AK ਐਂਟਨੀ AK ਐਂਟਨੀ ਕੌਣ ਸੀਗੇ ਹੀ ਵਾਜ਼ ਅ ਕ੍ਰਿਸਚਨ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੈਗੇ ਹਾਂ ਫਿਰ ਉਹਨਾਂ ਨੇ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰ ਹੈ ਜਿਹਨੇ ਜਾ ਕੇ ਇੰਡੀਆ ਨੂੰ ਫੋਰਨ ਦੇ ਵਿੱਚ ਰਿਪ੍ਰੈਜੈਂਟ ਕਰਨਾ ਹੈ ਉਹ ਕੌਣ ਨੇ ਸਲਮਾਨ ਖੁਰਸ਼ੀਦ ਸਲਮਾਨ ਖੁਰਸ਼ੀਦ ਕੌਣ ਹੈ ਮੁਸਲਿਮ ਹੈਗੇ ਨੇ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਕੌਣ ਸੀਗੇ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਪ੍ਰਨੀਤ ਕੌਰ ਜੀ ਸੀਗੇ ਪ੍ਰਨੀਤ ਕੌਰ ਜੀ ਕੌਣ ਹੈਗੇ ਨੇ ਪ੍ਰਨੀਤ ਕੌਰ ਜੀ ਜਿਹੜੇ ਨੇ ਉਹ ਇੱਕ ਸਿੱਖ ਹੈਗੇ ਨੇ ਸੋ ਇਹ ਜਿਹੜੀ ਫਾਲਸ ਬੋਗੀ ਯੂਨੋ ਰੇਜ਼ ਕਰ ਦਿੱਤੀ ਜਾਂਦੀ ਹੈ ਦਿਸ ਇਜ਼ ਅ ਕੰਪਲੀਟਲੀ ਫਾਲਸ ਕਲੇਮ ਕਿ ਜੀ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦਾ ਕੋਈ ਇਸ਼ੂ ਹੈਗਾ ਜਿਹੜਾ ਬੰਦਾ ਗਰੀਬ ਹੈ ਉਹਦਾ ਬਿਲਕੁਲ ਇਸ਼ੂ ਹੈ ਉਹਨਾਂ ਧੱਕਾ ਹੁੰਦਾ ਹੈ ਔਰ ਉਹੀ ਗਲਤ ਹੈ ਅਸਲ ਦੇ ਵਿੱਚ ਉਹਦੇ ਲਈ ਫਾਈਟ ਕਰਨ ਦੀ ਜ਼ਰੂਰਤ ਹੈ ਜਿਹੜਾ ਕਮਜ਼ੋਰ ਹੈ ਜਿਹੜਾ ਮਜ਼ਲੂਮ ਹੈ ਜਿਹਦੇ ਕੋਲ ਪੈਸਾ ਨਹੀਂ ਹੈ ਤਾਕਤ ਨਹੀਂ ਹੈ ਉਹਦੇ ਨਾਲ ਧੱਕਾ ਹੁੰਦਾ ਹੈ ਔਰ ਸੋਨੀਆ ਗਾਂਧੀ ਹੋਣੀ ਕਿਉਂ ਨਹੀਂ ਇਹ ਬਹੁਤ ਬਾਰ ਇਹ ਗੱਲ ਜਿਹੜੀ ਉੱਠਦੀ ਹੈ ਜੀ ਮੈਂ ਇਹਨੂੰ ਤੁਹਾਨੂੰ ਬਿਲਕੁਲ ਇਹਦੀ ਬੈਕਗ੍ਰਾਉਂਡ ਦੱਸ ਦੇਣਾ ਔਰ ਕਲੈਰਿਟੀ ਦੇ ਦਿੰਦਾ ਕਿ ਇੰਡੀਆ ਦੇ ਵਿੱਚ ਮੈਂਡੇਟ ਮਿਲਿਆ ਸੀਗਾ ਕਾਂਗਰਸ ਨੂੰ ਸੋਨੀਆ ਗਾਂਧੀ ਜੀ ਕੋਲ ਮੈਂਡੇਟ ਸੀਗਾ ਔਰ ਸੋਨੀਆ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਸਕਦੇ ਸੀਗੇ ਫਿਰ ਕਿਉਂ ਨਹੀਂ ਬਣੇ ਪ੍ਰਧਾਨ ਮੰਤਰੀ ਔਰ ਕਿਉਂ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਬਣਾਤਾ ਇਹ ਜਿਹੜੀ ਗੱਲ ਤੁਸੀਂ ਵੀ ਕਰ ਰਹੇ ਹੈਗੇ ਹੋ ਕਿ ਜੀ ਹਾਂਜੀ ਉਹ ਉਹਨਾਂ ਨੂੰ ਰੋਕ ਦਿੱਤਾ ਗਿਆ ਇਹ ਗੱਲ ਸਹੀ ਨਹੀਂ ਹੈ ਇਹ ਗੱਲ ਸਹੀ ਨਹੀਂ ਹੈ ਅੱਛਾ ਰੋਕਿਆ ਕਿਹਨੇ ਰੋਕਣ ਦਾ ਇਲਜ਼ਾਮ ਕਿਹਦੇ 'ਤੇ ਲੱਗਦਾ ਹੈ ਡਾਕਟਰ APJ ਅਬਦੁਲ ਕਲਾਮ ਸਾਹਿਬ 'ਤੇ ਅਬਦੁਲ ਕਲਾਮ ਸਾਹਿਬ ਦੇ ਇਲਜ਼ਾਮ ਲੱਗਦਾ ਹੈ ਕਿ ਜੀ ਉਹਨਾਂ ਨੇ ਰੋਕ ਦਿੱਤਾ ਸੀਗਾ ਨਹੀਂ ਇਹ ਗੱਲ ਸਹੀ ਨਹੀਂ ਹੈ ਸੋਨੀਆ ਗਾਂਧੀ ਜੀ ਔਰ ਅਬਦੁਲ ਕਲਾਮ ਸਾਹਿਬ ਦੀ ਕੀ ਮੀਟਿੰਗ ਹੋਈ ਹੈ ਦੋਨੋਂ ਜਣਿਆਂ ਦੀ ਕੀ ਮੀਟਿੰਗ ਹੋਈ ਹੈ ਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਉਹਦੀ ਅਫੀਸ਼ੀਅਲ ਵਰਜ਼ਨ ਜਿਹੜੀ ਹੈ ਉਹ ਪਹਿਲਾਂ ਜਦੋਂ ਤੱਕ ਡਾਕਟਰ ਅਬਦੁਲ ਕਲਾਮ ਸਾਹਿਬ ਨੇ ਆਪਣੀ ਕਿਤਾਬ ਨਹੀਂ ਸੀ ਲਿਖੀ ਉਸ ਵੇਲੇ ਤੱਕ ਨਹੀਂ ਸੀ ਆਈ ਡਾਕਟਰ ਅਬਦੁਲ ਕਲਾਮ ਸਾਹਿਬ ਨੇ ਆਪਣੀ ਕਿਤਾਬ ਦੇ ਵਿੱਚ ਇਹ ਸਾਫ਼ ਕਰ ਦਿੱਤਾ ਕਿ ਜਦੋਂ ਸੋਨੀਆ ਗਾਂਧੀ ਜੀ ਉਹਨਾਂ ਕੋਲ ਆਏ ਤੇ ਉਹਨਾਂ ਨੇ ਇਹ ਗੱਲ ਕੀਤੀ ਨਹੀਂ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਸ਼ੀ ਡਿਡ ਨਾਟ ਵਾਂਟ ਟੂ ਬਿਕਮ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਹ ਸੋਨੀਆ ਗਾਂਧੀ ਜੀ ਨੇ ਸਵਾਲ ਹੀ ਨਹੀਂ ਖੜਾ ਕੀਤਾ ਉੱਥੇ ਉਹਨਾਂ ਨੇ ਔਰ ਅਬਦੁਲ ਕਲਾਮ ਸਾਹਿਬ ਨੇ ਇਹ ਵੀ ਜ਼ਿਕਰ ਕਰ ਦਿੱਤਾ ਇਸ ਅਫਵਾਹ ਨੂੰ ਖਾਰਿਜ ਕਰਨ ਲਈ ਕਿ ਜੇ ਸੋਨੀਆ ਗਾਂਧੀ ਜੀ ਉਹਨਾਂ ਨੂੰ ਕਹਿੰਦੇ ਕਿ ਜੀ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਇੰਡੀਆ ਦੇ ਤੇ ਅਬਦੁਲ ਕਲਾਮ ਸਾਹਿਬ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਐਜ਼ ਪਰ ਕਨਸਟੀਟਿਊਸ਼ਨ ਆਫ ਇੰਡੀਆ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਮੈਂਡੇਟ ਸੀਗਾ, ਸਾਰੀ ਉਹਨਾਂ ਕੋਲ ਲੈਟਰ ਸੀਗੀਆਂ, ਲੈਟਰ ਆਫ ਸਪੋਰਟ ਸੀਗੀਆਂ, ਸੋ ਹੋਰ ਕੋਈ ਚੋਇਸ ਹੀ ਨਹੀਂ ਸੀਗੀ ਅਬਦੁਲ ਕਲਾਮ ਸਾਹਿਬ ਕੋਲ, ਸੋਨੀਆ ਗਾਂਧੀ ਜੀ ਨੂੰ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੀ ਪੈਣਾ ਸੀਗਾ। ਸੋ ਇਹ ਵੀ ਜਿਹੜੀ ਗੱਲ ਹੈਗੀ ਆ ਉਹ ਵੀ ਇੱਥੇ ਹੀ ਖਾਰਜ ਹੁੰਦੀ। ਬਾਕੀ ਡੱਲਾ ਸਾਹਿਬ ਨਾਲ ਡਿਟੇਲ 'ਚ ਗੱਲ ਕਰਾਂਗੇ ਜੀ ਇਸ ਸਾਰੇ ਮੁੱਦੇ ਦੇ ਉੱਤੇ, ਔਰ ਮੈਂ ਤੁਹਾਨੂੰ ਬਸ ਇੰਨਾ ਹੀ ਕਹਿ ਸਕਦਾ। ਅੱਛਾ, ਇੱਕ ਤੁਹਾਨੂੰ ਮੈਂ ਹੋਰ ਇੰਟਰਸਟਿੰਗ ਚੀਜ਼ ਜਿਹੜੀ ਆ ਉਹ ਵੀ ਦੱਸ ਦਿੰਦਾ ਕਿ ਉਸ ਦੌਰ ਦੇ ਵਿੱਚ ਹੋਰ ਬਹੁਤ ਸਾਰੇ ਜਿਹੜਾ, ਜੇ ਤੁਸੀਂ ਕੈਬਨਿਟ ਦੇਖੋ, ਹੁਣ ਇੱਥੇ ਸਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ, ਇੱਥੇ ਆਏ ਵੀ ਸੀਗੇ ਬਤੌਰ ਕੈਬਨਿਟ ਮੰਤਰੀ ਆਪਣੇ ਐਮ ਐਸ ਗਿੱਲ ਸਾਹਿਬ, ਮਨੋਹਰ ਸਿੰਘ ਗਿੱਲ ਜਿਹੜਾ ਪਹਿਲਾਂ ਉੱਧਰ ਰਹੇ ਨੇ, ਤੁਸੀਂ ਸਾਰੇ ਜਾਣਦੇ ਹੋ, ਉੱਥੇ ਇਲੈਕਸ਼ਨ ਕਮਿਸ਼ਨ 'ਚ ਰਹੇ ਨੇ, ਉਹਨਾਂ ਨੂੰ ਮਿਨਿਸਟਰ ਬਣੇ ਸੀਗੇ ਯੂਥ ਅਫੇਅਰ ਐਂਡ ਸਪੋਰਟਸ ਦੇ। ਸੋ ਬਹੁਤ ਸਾਰੇ ਹੋਰ ਐਸੇ ਕੈਬਨਿਟ ਮੰਤਰੀ ਸੀਗੇ ਜਿਹੜੇ ਕਿ ਜੇ ਅਸੀਂ ਗੱਲ ਕਰਨ 'ਤੇ ਆਈ ਗਏ ਕਿ ਮਾਇਨੋਰਟੀਜ਼ ਤੋਂ, ਤਾਂ ਬੜੇ ਸਾਰੇ ਹੋਰ ਕੈਬਨਿਟ ਮੰਤਰੀ ਮਾਇਨੋਰਟੀਜ਼ ਤੋਂ ਵੀ ਸੀਗੇ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਤਾਰਿਕ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਹੈਡ। ਹਾਂਜੀ, ਵਾਲੇਕੁਮ ਸਲਾਮ ਤਾਰਿਕ ਸਾਹਿਬ।
ਜੀ, ਮੈਂ ਥੋੜੀ ਜਿਹੀ ਨਾ ਇੱਕ ਅਰਜ਼ ਕਰਨੀ ਸੀ ਕਿ ਕੁਛ ਦੋਸਤਾਂ ਨੂੰ ਗਲਤ ਫਹਿਮੀ ਹੈ ਔਰ ਮੇਰੇ ਬਾਰੇ ਨਾ ਕੁਛ ਪਰਸੈਪਸ਼ਨ ਇਹਦੀ ਬਣਾਈ ਜਾਂਦੀ ਕਿ ਮੈਂ ਕੋਈ ਆਰਮੀ ਦੇ ਖਿਲਾਫ ਗੱਲ ਕਰਨਾ। ਖਾਸ ਤੌਰ ਤੇ ਸਾਡੇ ਇੱਕ ਇੱਥੇ ਦੇ ਹੋਸਟ ਨੇ ਅਰਫਾ ਮੁਜ਼ੱਫਰ ਜੀ, ਉਹਨਾਂ ਇੱਕ ਦੌਰ ਮੇਰੀ ਗੱਲ ਵੀ ਉਹਨਾਂ ਕਿਹਾ ਕੋਈ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਦਿੱਤਾ। ਮੈਂ ਸਿਰਫ ਜਦੋਂ ਵੀ ਗੱਲ ਕਰਨਾ ਨਾ, ਮੈਂ ਸਿਰਫ ਡੈਮੋਕ੍ਰੇਸੀ ਪਾਕਿਸਤਾਨ ਦੇ ਵਾਸਤੇ ਗੱਲ ਕਰਨਾ। ਉਹ ਚ ਇਹ ਹੈ ਕਿ ਨਾ, ਜੇ ਤੂੰ ਵੀ ਆਪਣਾ ਕੀ ਕਹਿੰਦੇ ਆ ਆਪਣਾ ਸੋਰੀ ਅਰਫਾ ਮੁਜ਼ੱਫਰ ਸਾਹਿਬ ਨਾਲ ਬਹੁਤ ਹੀ ਹੱਕ 'ਚ ਨੇ ਡੈਮੋਕ੍ਰੇਸੀ ਦੇ ਵਿੱਚ ਨਾ, ਠੀਕ ਹੈ। ਔਰ ਜਦੋਂ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰੋਗੇ ਤੇ ਜ਼ਾਹਰ ਆ ਜੇ ਤੇ ਉੱਥੇ ਰੁਕਾਵਟ ਆਏਗੀ ਤੇ ਫਿਰ ਉਹਦੇ ਉੱਤੇ ਵੀ ਗੱਲ ਕਰਨੀ ਪੈਂਦੀ ਹੈ। ਹੁਣ ਮਤਲਬ ਹੈ ਦੋ ਪਾਰਟੀਆਂ ਨੇ, ਠੀਕ ਹੈ ਜੀ, ਇਹਨਾਂ ਦੇ ਉੱਤੇ ਕਰਪਸ਼ਨ ਦੇ ਇਲਜ਼ਾਮਾਤ ਲਗਾ ਕੇ ਤੇ ਇਹਨਾਂ ਨੂੰ ਕੱਢਿਆ ਗਿਆ, ਮਾਈਨਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਉਂ ਅਗਰ ਵੇਖਿਆ ਜਾਏ ਤੇ ਜਦੋਂ ਦਾ ਪਾਕਿਸਤਾਨ ਬਣਿਆ ਨਾ, ਸ਼ੁਰੂ ਤੋਂ ਜਿੰਨੇ ਵੀ ਮਤਲਬ ਪੋਟੋ ਸਾਹਿਬ ਦੇ, ਨਜ਼ੀਰ ਸਾਹਿਬ ਜਾਂ ਨਵਾਜ਼ ਸ਼ਰੀਫ ਦਾ ਪਹਿਲਾ ਦੌਰ ਸੀ, ਉਹਨਾਂ ਨੇ ਕੋਈ ਕਰਪਸ਼ਨ ਦੇ ਇਲਜ਼ਾਮ ਨਹੀਂ ਸਨ, ਕੋਈ ਹੋਰ ਵਜ੍ਹਾ ਸਨ, ਠੀਕ ਹੈ ਜੀ। ਅੱਛਾ, ਇਹ ਚੀਜ਼ ਤੇ ਉਹ ਹੋ ਗਈ, ਠੀਕ ਹੈ ਜੀ। ਹੁਣ ਕਿਵੇਂ ਸਲਾਨਾ ਇੱਕ ਮੁਲਕ ਆ ਪਾਕਿਸਤਾਨ, ਠੀਕ ਹੈ ਜੀ, ਅਗਰ ਉਹ ਪੂਰੇ ਮੁਲਕ ਦੇ ਵਿੱਚ ਇਸ ਕਾਬਲ ਬੰਦਾ ਹੀ ਕੋਈ ਨਹੀਂ ਉੱਥੇ ਕਿ ਜਾਂ ਕੋਈ ਲੀਡਰਸ਼ਿਪ ਹੀ ਕੋਈ ਨਹੀਂ ਕਿ ਉਹ ਮੁਲਕ ਸਿਆਸੀ ਤੌਰ ਤੇ ਚਲਾ ਸਕਣ, ਫਿਰ ਮੇਰਾ ਮਖਲ ਕੀ ਉਸ ਮੁਲਕ ਦਾ ਕੋਈ ਉੱਤੇ ਕੰਸਰਨ ਤੇ ਲੋਕ ਉੱਠਣਗੇ ਨਾ, ਰਾਈਟ, ਕਿ ਯਾਨੀ ਇਹ ਕਿਹੋ ਜਿਹਾ ਮੁਲਕ ਆ, ਠੀਕ ਹੈ ਜੀ। ਹਾਂ, ਇਹ ਚੀਜ਼ ਤੇ ਹੋ ਗਈ। ਦੂਜੀ ਚੀਜ਼ ਮੈਂ ਇੱਕ ਹੋਰ ਤੁਹਾਡੇ ਉਹਦੇ ਤੇ ਮੈਂ ਤਰ੍ਹਾਂ ਸੁਣਨਾ ਚਾਹੁੰਦਾ ਕਿ ਯਾਦ ਇੱਕ ਵਾਰੀ ਆਈ ਐਸ ਆਈ ਦੇ ਰਾਹ ਦੇ ਦੋ ਹੈੱਡ ਜਿਹੜੇ ਨੇ ਇਹਨਾਂ ਨੇ ਕਿਤਾਬ ਲਈ, ਠੀਕ ਹੈ ਜੀ, ਔਰ ਪਾਕਿਸਤਾਨ ਨੇ ਉਹਦੇ ਤੇ ਇਲਜ਼ਾਮ ਲਾ ਦਿੱਤਾ ਕਿ ਨਾ ਇਹ ਗਦਾਰ ਆ। ਕਿਆ ਇੰਡੀਆ ਨੇ ਵੀ ਉਹਨਾਂ ਦੇ ਆਪਣੇ ਜਿਹੜੇ ਹੈੱਡ ਸੀ ਚੀਫ ਸੀ ਰਾਹ ਤੌਰ ਤੇ ਇਲਜ਼ਾਮ ਇਸ ਤਰ੍ਹਾਂ ਦਾ ਲਾਇਆ, ਕਿਉਂ ਇਹ ਜ਼ਰੂਰਤ ਮਤਲਬ ਪੇਸ਼ ਆਈ? ਥੈਂਕ ਯੂ।
ਦੇਖੋ ਜੀ, ਪਹਿਲੀ ਚੀਜ਼ ਤਾਂ ਮੈਂ ਇਹ ਕਲੀਅਰ ਕਰ ਦਿਆਂ ਕਿ ਕੋਈ ਵੀ ਜਦੋਂ ਕੋਈ ਤੁਸੀਂ ਰਿਸਪੈਕਟਫੁਲੀ ਕਿਸੇ ਵੀ ਚੀਜ਼ ਦੇ ਉੱਤੇ ਸਵਾਲ ਪੁੱਛਦੇ ਹੋ ਤੇ ਉਹ ਕੋਈ ਗਲਤ ਗੱਲ ਨਹੀਂ ਹੈ। ਔਰ ਚਾਹੇ ਉਹ ਪਾਕਿਸਤਾਨ ਦੀ ਮਿਲਟਰੀ ਐਸਟੈਬਲਿਸ਼ਮੈਂਟ ਹੈਗੀ ਆ ਜਾਂ ਚਾਹੇ ਇੰਟੈਲੀਜੈਂਸ ਏਜੰਸੀ ਆ, ਔਰ ਫੋਰ ਦੈਟ ਮੈਟਰ ਈਵਨ ਇੰਡੀਆ ਦੀ ਮਿਲਟਰੀ ਆ। ਹੁਣ ਇੰਡੀਆ ਦੇ ਮਿਸਟਰ ਬਿਪਿਨ ਰਾਵਤ ਉਹਨਾਂ ਨੇ ਇੱਕ ਕੰਟਰੋਵਰਸ਼ੀਅਲ ਰਿਮਾਰਕ ਦਿੱਤਾ ਸੀਗਾ, ਸੋ ਉਹਨਾਂ ਨੂੰ ਬੜਾ ਕੰਟਰੋਵਰਸੀ ਦਾ ਸਾਹਮਣਾ ਕਰਨਾ ਪਿਆ, ਬੜਾ ਉਹਨੂੰ ਪ੍ਰੋਟੈਸਟ ਹੋਇਆ ਉਸਦੇ ਖਿਲਾਫ, ਬੜੇ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਇੰਡੀਆ ਦੇ ਹੁਣ ਉਸ ਵੇਲੇ ਆਰਮੀ ਚੀਫ ਸੀਗੇ, ਹੁਣ ਤੇ ਤੁਹਾਨੂੰ ਪਤਾ ਨਵੀਂ ਪੋਜੀਸ਼ਨ ਜਿਹੜੀ ਕ੍ਰੀਏਟ ਕਰ ਦਿੱਤੀ ਗਈ ਹੈ, ਪਰ ਜਦੋਂ ਆਰਮੀ ਚੀਫ ਸੀਗੇ ਤੇ ਉਦੋਂ ਬੜਾ ਬਾਵਲਾ ਖੜਾ ਹੋ ਗਿਆ। ਉਹਨਾਂ ਨੇ ਕਿਹਾ ਜੀ ਕਿਉਂ ਸਵਾਲ ਦਿੱਤਾ, ਕਿਉਂ ਐਸੀ ਗੱਲ ਕੀਤੀ ਹੈ, ਫਿਰ ਉਹਨਾਂ ਨੂੰ ਕਲੈਰੀਫਿਕੇਸ਼ਨ ਵੀ ਦੇਣੀ ਪਈ। ਫਿਰ ਉਹਨਾਂ ਨੇ ਸਫਾਈ ਦਿੱਤੀ ਆਪਣੀ ਕਿ ਜੀ ਇੰਡੀਆ ਦੀ ਜਿਹੜੀ ਮਿਲਟਰੀ ਹੈ ਉਹ ਕਦੇ ਵੀ ਜਿਹੜਾ ਪੋਲੀਟੀਕਲ ਪ੍ਰੋਸੈਸ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਜਿਹੜੀ ਹੈ ਉਹ ਨਹੀਂ ਕਰੇਗੀ। ਫਿਰ ਉਹਨਾਂ ਨੂੰ ਇਹ ਗੱਲ ਸਾਰੀ ਆਪਣੀ ਕਹਿਣੀ ਪਈ, ਠੀਕ ਹੈ। ਔਰ ਜਿੱਥੇ ਤੱਕ ਸਵਾਲ ਹੈਗਾ ਹੈ ਜੀ ਕਿ ਹਾਂਜੀ, ਈਵਨ ਪਾਕਿਸਤਾਨ ਦੇ ਵਿੱਚ ਫੋਰ ਦੈਟ ਮੈਟਰ, ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕਰ ਚੁੱਕਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਬਹੁਤ ਵਾਰ ਜਿਹੜੀ ਹੈ ਜੀ ਪਾਕਿਸਤਾਨ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਪਾਕਿਸਤਾਨ ਦੀ ਆਰਮੀ ਜਦੋਂ ਕੂ ਕਰਦੀ ਹੈ, ਜਦੋਂ ਮਾਰਸ਼ਲ ਲਾਅ ਲਗਾਉਂਦੀ ਹੈ, ਉਹਦੇ ਕਾਰਨ ਉਹਨਾਂ ਨੂੰ ਹੈਵੀ ਕ੍ਰਿਟੀਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਕ੍ਰਿਟੀਸਿਜ਼ਮ ਇਸ ਹੱਦ ਤੱਕ, ਕ੍ਰਿਟੀਸਿਜ਼ਮ ਦੇ ਬਹੁਤ ਪਿੱਛੇ ਰਹਿ ਗਿਆ ਹੁਣ, ਤੁਸੀਂ ਗੱਲ ਕਰ ਰਹੇ ਹੋ ਕ੍ਰਿਟੀਸਿਜ਼ਮ ਤਾਂ ਬਹੁਤ ਪਿੱਛੇ ਰਹਿ ਗਿਆ। ਹੁਣ ਪਾਕਿਸਤਾਨ ਦੀ ਇੱਕ ਅਦਾਲਤ ਨੇ ਕਾਨੂੰਨੀ ਪ੍ਰੋਸੈਸ ਦੇ ਤਹਿਤ, ਤਿੰਨ ਜੱਜਸ ਦਾ ਬੈਂਚ ਸੀਗਾ, ਉਹਨਾਂ ਨੇ ਤੇ ਪਾਕਿਸਤਾਨ ਦੇ ਫੌਰਮੀ ਜਨਰਲ ਨੂੰ ਸਜ਼ਾਏ ਮੌਤ ਦਿੱਤੀ ਹੈ, ਔਰ ਜਿਹੜਾ ਉਹਨਾਂ ਨੂੰ ਗੱਦਾਰ ਨਹੀਂ ਕਿਹਾ, ਹਾਈ ਟ੍ਰੀਜ਼ਨ ਦਾ ਕੇਸ ਚੱਲਿਆ ਉਸ ਸ਼ਖਸ ਦੇ ਉੱਤੇ, ਔਰ ਸੰਗੀਨ ਗੱਦਾਰੀ ਦੇ ਦੋਸ਼ ਜਿਹੜੇ ਨੇ ਉਹ ਪਾਕਿਸਤਾਨ ਦੀ ਅਦਾਲਤ ਦੇ ਵਿੱਚ ਇੱਕ ਆਰਮੀ ਜਨਰਲ ਦੇ ਉੱਤੇ ਸਾਬਿਤ ਹੋ ਗਏ ਨੇ, ਔਰ ਉਸ ਸ਼ਖਸ ਨੂੰ ਸਜ਼ਾਏ ਮੌਤ ਦੇ ਦਿੱਤੀ ਹੈ। ਤੇ ਹੁਣ ਤੇ ਕੋਈ ਉਹ ਕ੍ਰਿਟੀਸਿਜ਼ਮ ਬਹੁਤ ਪਿੱਛੇ ਰਹਿ ਗਿਆ, ਹੁਣ ਕੋਈ ਪੋਲੀਟੀਕਲ ਲੀਡਰ ਕ੍ਰਿਟੀਸਾਈਜ਼ ਕਰ ਰਿਹਾ ਹੈ ਕਿ ਆਰਮੀ ਜਿਹੜੀ ਹੈ ਐਮਰਜੈਂਸੀ ਲਗਾ ਕੇ ਪਾਕਿਸਤਾਨ ਦੇ ਕੋਨਸਟੀਟਿਊਸ਼ਨ ਨੂੰ ਖਰਾਬ ਕਰ ਰਹੀ ਹੈ, ਜੇ ਕੋਈ ਪੋਲੀਟੀਸ਼ੀਅਨ ਵੀ ਛੱਡ ਦਿਓ, ਰੂਲਿੰਗ ਪਾਰਟੀ ਓਪੋਜੀਸ਼ਨ ਵੀ ਛੱਡ ਦਿਓ, ਪੱਤਰਕਾਰ ਵੀ ਪਿੱਛੇ ਰਹਿ ਗਏ ਨੇ ਕਿਉਂਕਿ ਅਦਾਲਤ ਵੱਲੋਂ ਆ ਗਿਆ। ਅਸੀਂ ਇੱਥੇ ਕੀ ਹੁੰਦਾ, ਅਸੀਂ ਬੜੇ ਇਤਿਹਾਸ ਨਾਲ ਗੱਲ ਕਰਦੇ ਹਾਂ, ਜਦੋਂ ਫਰਜ਼ ਕਰ ਲਓ ਕਿ ਕਿਸੇ ਦੇ ਕੋਈ ਚਾਰਜ ਲੱਗਦਾ ਹੈ, ਅਸੀਂ ਨਹੀਂ ਦੇਖਦੇ, ਅਖਬਾਰ ਨਹੀਂ ਅਸੀਂ ਦੇਖਦੇ, ਅਸੀਂ ਸਭ ਤੋਂ ਪਹਿਲਾਂ ਸਾਡਾ ਸੋਰਸ ਕੀ ਹੁੰਦਾ ਹੈ ਕਿ ਜੀ ਉਹਦੇ ਖਿਲਾਫ ਚਾਰਜਿਸ ਫਰੇਮ ਹੋਏ ਨੇ। ਜੇ ਕਿਸੇ ਦੇ ਖਿਲਾਫ ਚਾਰਜ ਫਰੇਮ ਹੋਇਆ, ਸਾਨੂੰ ਅਪੀਲ ਪੁਲਿਸ ਦੀ ਪ੍ਰੈਸ ਰਿਲੀਜ਼ ਆ ਗਈ ਹੈ, ਟੋਰੋਂਟੋ ਪੁਲਿਸ ਦੀ ਪ੍ਰੈਸ ਰਿਲੀਜ਼ ਆ ਗਈ ਹੈ, ਫਿਰ ਸਾਨੂੰ ਕੋਈ ਡਰ ਨਹੀਂ ਹੈ, ਫਿਰ ਅਸੀਂ ਜਿਹਦਾ ਮਰਜ਼ੀ ਨਾਂ ਲੈ ਦਈਏ, ਜੋ ਮਰਜ਼ੀ ਕਰ ਦਈਏ, ਫਿਰ ਤੇ ਅਸੀਂ ਫਿਰ ਤੇ ਨਾਂ ਲੈਣਾ ਲਾਜ਼ਮੀ ਹੈ। ਉਲਟਾ ਜੇ ਫਰਜ਼ ਕਰ ਲਓ ਕੱਲ ਨੂੰ ਟੋਰੋਂਟੋ ਪੁਲਿਸ ਪ੍ਰੈਸ ਰਿਲੀਜ਼ ਜਾਰੀ ਕਰਦੀ ਹੈ ਕਿ ABC ਦੇ ਖਿਲਾਫ ਆ ਚੋਰੀ ਦੇ ਦੋਸ਼ ਲੱਗ ਗਏ ਨੇ ਕਿ ਇਹਨੇ $100 ਦੀ ਚੋਰੀ ਕੀਤੀ ABC ਨੇ, ਤੇ ਜੇ ਮੈਂ ਤੁਹਾਨੂੰ ਛੁਪਾ ਰਿਹਾ, ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਜੀ ABC ਚੋਰ ਹੈ ਕਿ ਨਹੀਂ ਚੋਰ ਹੈ, ਤੇ ਮੈਂ ਕਹਿੰਦਾ ਜੀ ਨਹੀਂ ਮੈਨੂੰ ਨਹੀਂ ਪਤਾ, ਤੇ ਮੈਂ ਧੋਖਾ ਕਰ ਰਿਹਾ ਤੁਹਾਡੇ ਨਾਲ, ਫਿਰ ਤੇ ਮੈਂ ਤੁਹਾਡੇ ਨਾਲ ਧੋਖਾ ਕਰ ਰਿਹਾ ਕਿਉਂਕਿ ABC ਦੇ ਖਿਲਾਫ ਟੋਰੋਂਟੋ ਪੁਲਿਸ ਨੇ ਜਾਰੀ ਕਰ ਦਿੱਤਾ ਕਿ ABC ਨੂੰ ਚਾਰਜ ਕਰ ਲਿਆ ਗਿਆ, ABC ਨੇ $100 ਦੀ ਚੋਰੀ ਕੀਤੀ ਹੈ। ਹੁਣ ਅਗਲਾ ਸਟੈਪ ਸੁਣ ਲਓ, ਅਗਲਾ ਸਟੈਪ ਕੀ ਹੈ ਕਿ ਉਹ ਜਿਹੜਾ ABC ਅਦਾਲਤ ਦੇ ਵਿੱਚ ਕੇਸ ਚੱਲਿਆ, ਅਦਾਲਤ ਕਹਿੰਦੀ ਹੈ ਕਿ ABC ਨੇ ਵਾਕਈ ਹੀ $100 ਦੀ ਚੋਰੀ ਕੀਤੀ ਹੈ, ਇਹਨੂੰ 2 ਮਹੀਨੇ ਦੀ ਜੇਲ੍ਹ ਦੇ ਦਿਓ। ਹੁਣ ਤੁਸੀਂ ਫਿਰ ਮੈਨੂੰ ਪੁੱਛੋ ਕਿ ਜੀ ਹਾਂਜੀ ABC ਜਿਹੜਾ ਹੈ ਜੀ ਉਹ ਜੇਲ੍ਹ 'ਚ ਚਲਾ ਗਿਆ, ਉਹਨੂੰ 2 ਮਹੀਨੇ ਦੀ ਅਦਾਲਤ ਵੱਲੋਂ ਸਜ਼ਾ ਹੋ ਗਈ ਹੈ, ਅਤੇ ਮੈਂ ਤੁਹਾਨੂੰ ਫਿਰ ਛੁਪਾਵਾਂ, ਅਤੇ ਉਹ ਫਿਰ ਗਲਤ ਹੈ। ਮੈਨੂੰ ਕਹਿਣਾ ਪਏਗਾ ਕਿ ਹਾਂਜੀ ABC ਜਿਹੜੀ ਹੈ ਜੀ ਅਦਾਲਤ ਵੱਲੋਂ ਇਹ ਸਾਰੀ ਚੀਜ਼ ਹੋ ਗਈ ਹੈ, ਅਸੀਂ ਬਿਲਕੁਲ ਉਹਨੂੰ ਸਾਡਾ ਫਰਜ਼ ਹੈ ਕਿ ਅਸੀਂ ਤੁਹਾਨੂੰ ਉਹ ਜਿਹੜੀ ਗੱਲ ਹੈ ਉਹ ਜ਼ਰੂਰ ਦੱਸੀਏ। ਸੋ ਜਿਹੜੇ ਲੋਕ ਗੱਦਾਰੀ ਦੀ ਸਰਟੀਫਿਕੇਟ ਦੇ ਰਹੇ ਸੀਗੇ ਉਹ ਖੁਦ ਜਿਹੜੇ ਲੋਕ ਗੱਦਾਰੀ ਦੇ ਸਰਟੀਫਿਕੇਟ ਦੇ ਰਹੇ ਸੀ ਉਹ ਖੁਦ ਅਦਾਲਤ ਵੱਲੋਂ ਗੱਦਾਰ ਕਰਾਰ ਹੋ ਗਏ ਨੇ, ਹਾਲਾਂਕਿ ਅਸੀਂ ਸਰਟੀਫਿਕੇਸ਼ਨ ਬਿਜ਼ਨਸ ਦੇ ਖਿਲਾਫ ਹਾਂ। ਇੱਕ ਤੁਸੀਂ ਸਪੈਸੀਫਿਕਲੀ ਗੱਲ ਪੁੱਛੀ ਹੈ ਕਿ ਇੰਡੀਅਨ ਇੰਟੈਲੀਜੈਂਸ ਦੇ ਹੈੱਡ ਔਰ ਪਾਕਿਸਤਾਨ ਇੰਟੈਲੀਜੈਂਸ ਦੇ ਹੈੱਡ ਨੇ ਕਿਤਾਬ ਲਿਖੀ ਸੀਗੀ, ਅਤੇ ਇੰਡੀਆ ਦੇ ਵਿੱਚ ਅਤੇ ਸੋਰੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਜਿਹੜੇ ਪਾਕਿਸਤਾਨ ਦੇ ISI ਦੇ ਹੈੱਡ ਸੀਗੇ ਉਹਨਾਂ ਨੂੰ ਗੱਦਾਰ ਕਿਹਾ ਗਿਆ, ਕਿਆ ਇੰਡੀਆ ਦੇ ਵਿੱਚ ਵੀ ਉਹਨਾਂ ਨੂੰ ਗੱਦਾਰ ਕਿਹਾ ਗਿਆ? ਮੈਂ ਪਹਿਲਾਂ ਤਾਂ ਤੁਹਾਨੂੰ ਨਾਮ ਦੱਸ ਦਿੰਦਾ, ਬੜੀ ਵਾਰ ਮੈਂ ਵੈਸੇ ਪਹਿਲਾਂ ਵੀ ਇਸ ਰੇਡੀਓ 'ਤੇ ਇਹਨਾਂ ਦੇ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ, ਮੈਂ ਤੁਹਾਨੂੰ ਨਾਮ ਵੀ ਉਹਨਾਂ ਦੇ ਦੱਸ ਦਿੰਦਾ, ਅਸੀਂ ਤਾਂ TV 'ਤੇ ਪ੍ਰੋਗਰਾਮ ਵੀ ਕੀਤਾ, ਹੋਰ ਕਾਫੀ ਉਹਨਾਂ ਦੇ ਬਾਰੇ ਅਖਬਾਰ 'ਚ ਵੀ ਬੜਾ ਕੁਛ ਉਹਨਾਂ ਦੇ ਬਾਰੇ ਲਿਖਿਆ ਹੈ। ਉਹ ਪਹਿਲਾਂ ਸੁਣ ਲਓ ਜੀ, ਉਹ ਕਿਤਾਬ ਦਾ ਨਾਂ ਸੀਗਾ ਸਪਾਏ ਕ੍ਰੋਨਿਕਲਸ, ਔਰ ਉਹ ਕਿਤਾਬ ਜਿਹੜੀ ਲਿਖੀ ਸੀ ਉਹ ਇੰਡੀਆ ਦੇ ਵਿੱਚ ਜਿਹੜੇ ਸੀਗੇ ਇੰਡੀਆ ਦੇ ਇੰਟੈਲੀਜੈਂਸ ਰੋ ਦੇ ਜਿਹੜੇ ਹੈੱਡ ਸੀਗੇ, ਫਾਰਮਰ ਹੈੱਡ, ਮਤਲਬ ਕਿ ਜਦੋਂ ਕਿਤਾਬ ਲਿਖੀ ਉਸ ਵੇਲੇ ਹੈੱਡ ਨਹੀਂ ਸੀਗੇ, ਉਹ ਅਮਰਜੀਤ ਸਿੰਘ ਦੁਲਤ ਹੋਣਾ ਨੇ। ਸੋ ਇੰਡੀਆ ਦੇ ਪਾਸੇ ਅਮਰਜੀਤ ਸਿੰਘ ਸਾਹਿਬ ਸੀਗੇ, ਔਰ ਅਮਰਜੀਤ ਸਿੰਘ ਹੋਣਾ ਜਿਹੜੇ ਪਾਕਿਸਤਾਨ ਦੀ ਜਿਹੜੀ ਸਾਈਡ ਸੀਗੀ ਉਹ ਲੈਫਟੀਨੈਂਟ ਜਨਰਲ ਰਿਟਾਇਰਡ ਅਸਦ ਦੁਰਾਨੀ ਸਾਹਿਬ ਸੀਗੇ। ਸੋ ਅਮਰਜੀਤ ਸਾਹਿਬ ਨੇ ਔਰ ਅਸਦ ਅਮਰਜੀਤ ਸਿੰਘ ਹੋਣਾ ਨੇ ਔਰ ਅਸਦ ਦੁਰਾਨੀ ਸਾਹਿਬ ਨੇ ਇਹ ਕਿਤਾਬ ਮਿਲ ਕੇ ਲਿਖੀ ਦੋਨਾਂ ਜਣਿਆਂ ਨੇ। ਅੱਛਾ, ਮਜ਼ੇਦਾਰ ਗੱਲ ਇੱਕ ਹੋਰ ਮੈਂ ਇੱਥੇ ਦੱਸਵਾਂ, ਜ਼ਿਆਦਾ ਸਮੇਂ ਨਹੀਂ ਹੈ, ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਕਿ ਦੋਨੋਂ ਜਿਹੜੇ ਇੱਧਰੋਂ ਇਹ ਰੋ ਦੇ ਹੈੱਡ ਸੀਗੇ ਉੱਧਰੋਂ ISI ਦੇ ਹੈੱਡ ਰਹਿ ਚੁੱਕੇ ਨੇ, ਦੋਨਾਂ ਨੇ ਆਪਸ ਦੇ ਵਿੱਚ ਜਦੋਂ ਕਿਤਾਬ ਲਿਖ ਰਹੇ ਸੀਗੇ ਵਾਈਸ ਵੀ ਇਕੱਠੇ ਸੀਗੀਆਂ, ਵਾਈਸ ਸ਼ੋਪਿੰਗ ਕਰਨ ਚਲੇ ਜਾਂਦੀਆਂ ਸੀ, ਬਾਅਦ 'ਚ ਮੈਂ ਬੜੇ ਸਾਰੇ ਉਹਨਾਂ ਦੇ ਇੰਟਰਵਿਊਜ਼ ਵੀ ਦੇਖ ਰਿਹਾ ਸੀਗਾ, ਜ਼ਿਆਦਾ ਸਮੇਂ ਨਹੀਂ ਹੈ, ਕਿਸ ਦਿਨ ਮੈਂ ਪਹਿਲਾਂ ਵੈਸੇ ਮੈਂ ਕਰ ਚੁੱਕਾ ਰੇਡੀਓ 'ਤੇ TV 'ਤੇ ਬੜੀ ਸਾਰੀ ਇਹਦੇ ਬਾਰੇ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ, ਕਿਸ ਦਿਨ ਕਰੋਗੇ ਤਾਂ ਚੈਨਲ ਵਾਈ 'ਤੇ ਬੜੀ ਡਿਟੇਲ ਦੇ ਵਿੱਚ ਬਹੁਤ ਮਜ਼ੇਦਾਰ ਗੱਲਾਂ ਉਹਨਾਂ ਦੋਨਾਂ ਨੇ ਲਿਖੀਆਂ ਉਸ ਕਿਤਾਬ ਦੇ ਵਿੱਚ, ਬੜੀਆਂ ਮਜ਼ੇਦਾਰ ਗੱਲਾਂ ਕਿਤਾਬ ਲਿਖਦੇ ਟਾਈਮ ਉਹਨਾਂ ਨੇ ਸਾਂਝੀਆਂ ਕੀਤੀਆਂ ਕਿ ਵਾਈਫ ਉਹਨਾਂ ਦੀ, ਈਵਨ ਇੱਥੇ ਕੈਨੇਡਾ ਆਏ ਸੀਗੇ, ਇੱਥੇ ਉਹ ਆਰਾਮ ਦੇ ਨਾਲ ਦੋਨੋਂ ਲਿਖ ਰਹੇ ਸੀਗੇ ਅਤੇ ਵਾਈਫ ਉਹਨਾਂ ਦੀ ਆਰਾਮ ਦੇ ਨਾਲ ਸ਼ੋਪਿੰਗ ਕਰ ਰਹੀਆਂ ਸੀਗੀਆਂ, ਉਹ ਕਹਿੰਦੇ ਅਸੀਂ ਆਰਾਮ ਦੇ ਨਾਲ ਦੋਨੋਂ ਸਿਗਾਰ ਪੀਂਦੇ ਸੀਗੇ, ਕਾਫੀ ਪੀਣੀ, ਖਾਣਾ ਖੁਣਾ ਖਾਣਾ ਇਕੱਠੇ, ਦੋਨਾਂ ਨੇ ਕਿਤਾਬ ਲਿਖੀ। ਹਾਂ, ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ, ਯੈਸ, ਪਾਕਿਸਤਾਨ ਦੇ ਵਿੱਚ ਇਹਦੇ ਵਿੱਚ ਸਵਾਲ ਜ਼ਰੂਰ ਖੜੇ ਕੀਤੇ ਗਏ ਨੇ। ਪਾਕਿਸਤਾਨ ਦੀ ਆਰਮੀ ਨੇ ਉਹਨਾਂ ਨੂੰ ਦੁਰਾਨੀ ਸਾਹਿਬ ਨੂੰ ਪੁੱਛਿਆ ਕਿ ਜੀ ਹਾਂਜੀ ਦੱਸੋ, ਤੁਸੀਂ ਇਹ ਜੋ ਆਪਣੀ ਕਿਤਾਬ ਲਿਖ ਦਿੱਤੀ ਹੈ, ਤੁਸੀਂ ISI ਦੇ, ਕਿਉਂਕਿ ਜਦੋਂ ਬੰਦਾ ISI ਦਾ ਹੈੱਡ ਹੁੰਦਾ ਹੈ ਜਾਂ ਰੋ ਦਾ ਹੈੱਡ ਹੁੰਦਾ, ਉਹਨਾਂ ਕੋਲ ਬਹੁਤ ਸਾਰੀ ਅੰਦਰ ਦੀ ਇਨਫੋਰਮੇਸ਼ਨ ਹੁੰਦੀ ਹੈ, ਸਾਰੀ ਕਈ ਇਨਫੋਰਮੇਸ਼ਨ ਬੜੇ ਬੜੇ ਕੈਬਨਿਟ ਮੰਤਰੀਆਂ ਕੋਲ ਨਹੀਂ ਹੁੰਦੀ, ਬੜੇ ਬੜੇ ਕੈਬਨਿਟ ਮੰਤਰੀਆਂ ਕੋਲ ਇਨਫੋਰਮੇਸ਼ਨ ਨਹੀਂ ਹੋਏਗੀ ਜੋ ISI ਦੇ ਹੈੱਡ ਕੋਲ ਹੋਏਗੀ ਜਾਂ ਇੰਡੀਆ ਸਾਈਡ ਤੇ ਰੋ ਦੇ ਹੈੱਡ ਕੋਲ ਹੋਏਗੀ। ਅੱਛਾ, ਹੁਣ ਦੋਨੋਂ ਜਣੇ ਜਦੋਂ ਇਕੱਠੇ ਮਿਲ ਕੇ ਕਿਤਾਬ ਲਿਖ ਰਹੇ ਨੇ, ਤਾਂ ਫਿਰ ਤੁਸੀਂ ਅੰਦਾਜ਼ਾ ਲਗਾ ਲਓ ਕਿ ਜੀ ਉਸ ਕਿਤਾਬ ਦੇ ਵਿੱਚ ਕੀ ਕੁਛ ਹੋਏਗਾ। ਬਿਲਕੁਲ, ਅਸਦ ਦੁਰਾਨੀ ਸਾਹਿਬ ਨੂੰ ਉੱਥੋਂ ਬੁਲਾਇਆ ਗਿਆ, ਐਕਸਪਲੇਨ ਕਰੋ ਜੀ, ਦੱਸੋ ਤੁਸੀਂ ਇਹ, ਉਹਨਾਂ ਨੇ ਕਿਹਾ ਕਿ ਜੀ ਇਹ ਵਾਇਲੇਸ਼ਨ ਆਫ ਮਿਲਟਰੀ ਕੋਡ ਹੈਗਾ, ਇਹ ਤੁਹਾਡੇ 'ਤੇ ਲਾਗੂ ਹੋ ਰਿਹਾ। ਸੋ ਉਹਨਾਂ ਨੂੰ ਕਿਹਾ ਕਿ ਉਹ ਸਾਰਾ ਤੁਸੀਂ ਸਮਝਾਓ। ਦੁਰਾਨੀ ਸਾਹਿਬ ਨੇ ਸਾਫ਼ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ, ਮੈਂ ਬਿਲਕੁਲ, ਮੈਨੂੰ ਪਤਾ ਹੈ ਮਿਲਟਰੀ ਕੋਡ ਕੀ ਹੈ, ਪਾਕਿਸਤਾਨ ਦੀ ਮਿਲਟਰੀ ਦੇ ਕੀ ਅਸੂਲ ਨੇ, ਕੀ ਰੂਲ ਨੇ, ਮੈਂ ਸਾਰਾ ਕੁਛ ਉਹਦੇ ਬਾਰੇ ਧਿਆਨ ਨਾਲ ਸੋਚ ਸਮਝ ਕੇ ਫਿਰ ਲਿਖਿਆ। ਅੱਛਾ, ਹੁਣ ਇਹਦੇ ਵਿੱਚ ਜਿਹੜਾ ਕੰਟੈਂਸ਼ੀਅਸ ਪੁਆਇੰਟ ਸੀਗਾ ਕਿ ਆਖਿਰਕਾਰ ਪਾਕਿਸਤਾਨ ਦੀ ਮਿਲਟਰੀ ਨੇ ਉਹਨਾਂ ਨੂੰ ਕਿਉਂ ਕਿਹਾ ਕਿ ਤੁਸੀਂ ਆ ਜਾਓ, ਉਹਦੇ ਵਿੱਚ 3-4 ਇੰਪੋਰਟੈਂਟ ਉਹ ਕਿੱਦਾਂ ਪਕੜਿਆ ਗਿਆ, ਕਿਆ ਪਾਕਿਸਤਾਨ ਦੀ ਆਈ ਐਸ ਆਈ ਨੂੰ ਇਹਦੇ ਬਾਰੇ ਪਤਾ ਸੀਗਾ ਨਹੀਂ ਪਤਾ ਸੀਗਾ, ਸੋ ਇਹ ਸਾਰੀਆਂ ਚੀਜ਼ਾਂ ਉਹਦੇ ਬਾਰੇ ਉਹਨਾਂ ਨੇ ਹੁਣ ਡਿਟੇਲ, ਸਮਾਂ ਨਹੀਂ ਹੈ, ਕਾਲਰਸ ਵੀ ਵੇਟ ਕਰ ਰਹੇ ਨੇ ਕਿ ਉਹਨਾਂ ਨੇ ਉਹਦੇ ਵਿੱਚ ਲਿਖ ਦਿੱਤਾ. ਹੁਣ ਇੱਕ ਤੇ ਉਹਨਾਂ ਨੇ ਪੁੱਛਿਆ ਕਿ ਜੀ ਤੁਸੀਂ ਕਿੱਦਾਂ ਲਿਖਿਆ ਕੀ ਲਿਖਿਆ, ਦੂਸਰਾ ਕਿਆ ਕੁਲਭੂਸ਼ਣ ਯਾਦਵ, ਠੀਕ ਹੈ ਕਿਆ, ਅੱਛਾ ਹੁਣ ਇੰਡੀਆ ਸਾਈਡ ਤੇ ਅਮਰਜੀਤ ਸਾਹਿਬ ਹੋਣਾ ਨੂੰ ਵੀ ਸਵਾਲ ਖੜੇ ਹੋਏ, ਕਿਉਂਕਿ ਕੁਲਭੂਸ਼ਣ ਯਾਦਵ ਦੇ ਬਾਰੇ ਪਾਕਿਸਤਾਨ ਦਾ ਦਾਅਵਾ ਹੈ ਕਿ ਜੀ ਇੰਡੀਆ ਦਾ ਇਹ ਏਜੰਟ ਹੈ, ਤੇ ਉਹਦੇ ਬਾਰੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ. ਸੋ ਇੱਧਰ ਕੁਲਭੂਸ਼ਣ ਯਾਦਵ ਹੋਣਾ ਦੇ ਉੱਤੇ ਕਿਆ ਉਹ ਵਾਕਈ ਇੱਕ ਰੌ ਦਾ ਏਜੰਟ ਸੀਗਾ ਨਹੀਂ ਸੀਗਾ, ਉਹ ਉਹਨਾਂ ਨੇ ਕਿਹਾ. ਔਰ ਇੱਕ ਹੋਰ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜਾ ਪਠਾਨਕੋਟ ਏਅਰਬੇਸ ਦੇ ਉੱਤੇ ਅਟੈਕ ਹੋਇਆ ਸੀਗਾ ਜਨਵਰੀ 2016 ਦੇ ਵਿੱਚ, ਕਿਆ ਉਹ ਵਾਕਈ ਹੀ ਇਸ ਲੈਵਲ ਤੇ ਕੋਈ ਥ੍ਰੈਟ ਅਸੈਸਮੈਂਟ ਕੀਤੀ ਗਈ ਸੀਗੀ ਜਾਂ ਨਹੀਂ ਕੀਤੀ ਗਈ ਸੀਗੀ. ਸੋ ਉਹ ਵੀ ਉਹਨਾਂ ਨੇ ਸਾਰੀ ਜਿਹੜੀ ਗੱਲਬਾਤ ਹੈ ਉਹ ਵੀ ਉਹਨਾਂ ਨੇ ਪੁੱਛੀ ਹੈ. ਸੋ ਇਸ ਤਰ੍ਹਾਂ ਦੀ ਕਈ ਚੀਜ਼ਾਂ ਦੋਨੋਂ ਪਾਸੇ ਪੁੱਛੀਆਂ ਗਈਆਂ. ਪਾਕਿਸਤਾਨ ਸਾਈਡ ਦੇ ਉੱਤੇ ਆਫੀਸ਼ੀਅਲੀ ਉਹਨਾਂ ਨੂੰ ਕੋਈ, ਕਿਉਂਕਿ ਜਿਹੜੇ ਪਾਕਿਸਤਾਨ ਦੇ ਉਹ ਫਾਰਮਰ ਆਈ ਐਸ ਆਈ ਹੈੱਡ ਸੀਗੇ, ਠੀਕ ਹੈ, ਸੋ ਉਹਨਾਂ ਨੇ ਕੋਈ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ, ਠੀਕ ਨਹੀਂ. ਉਹਨਾਂ ਨੇ ਕਿਹਾ ਕਿ ਠੀਕ ਹੈ ਜੀ, ਮੈਨੂੰ, ਮੈਂ ਆਪਣੇ ਵੱਲੋਂ ਸਹੀ ਕੀਤਾ, ਤੁਸੀਂ ਜੋ ਕਰਨਾ ਕਰ ਲਓ. ਹਾਂ, ਆਪਣੇ ਦੇਖੋ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿ ਦਵਾਂ ਤਾਰਿਕ ਸਾਹਿਬ, ਆਪਣੇ ਲੈਵਲ ਦੇ ਉੱਤੇ ਅਸਦ ਦੁਰਾਨੀ ਗੱਦਾਰ ਹੈ, ਅਸਰ ਦੁਰਾਨੀ ਗੱਦਾਰ ਹੈ, ਜੋ ਮਰਜ਼ੀ ਛਾਲਾ ਮਾਰੀ ਜਾਓ, ਜੋ ਮਰਜ਼ੀ ਕਿਸੇ ਨੂੰ ਕਹੀ ਜਾਓ, ਜਦੋਂ ਤੱਕ ਸਰਕਾਰੀ ਤੌਰ ਤੇ ਮਿਲਟਰੀ ਤੌਰ ਤੇ ਪਾਕਿਸਤਾਨ ਦੀ ਮਿਲਟਰੀ ਨੇ ਆਪਣੇ ਹੀ ਕਈ ਮਿਲਟਰੀ ਅਫਸਰਸ ਨੂੰ ਸਜ਼ਾਵਾਂ ਦਿੱਤੀਆਂ ਨੇ ਜੇਲ੍ਹ ਦੀਆਂ, ਪਾਕਿਸਤਾਨ ਦੀ ਮਿਲਟਰੀ ਨੇ ਕਿੰਨੀਆਂ ਆਪਣੇ ਅਫਸਰ ਨੂੰ ਸਜ਼ਾਵਾਂ ਦਿੱਤੀਆਂ ਨੇ, ਜੇ ਅਸਦ ਦੁਰਾਨੀ ਵਾਕਈ ਗੱਦਾਰ ਸੀਗਾ, ਆਈ ਐਸ ਆਈ ਦਾ ਹੈੱਡ ਰਹਿ ਚੁੱਕੇ ਨੇ, ਤੇ ਉਹਨਾਂ ਨੂੰ ਸਜ਼ਾ ਦੇ ਦਿੰਦੀ ਪਾਕਿਸਤਾਨ ਦੀ ਮਿਲਟਰੀ. ਉਦਾਂ ਗੱਦਾਰ ਕਹੀ ਜਾਣਾ, ਉਹ ਤੇ ਮੈਂ ਇੱਕ ਹੀ ਗੱਲ ਕਹਾਂਗਾ ਕਿ ਜਿਹੜੇ ਬੰਦੇ ਦਲੀਲ ਨਾਲ ਨਹੀਂ ਗੱਲ ਕਰ ਸਕਦੇ, ਫਿਰ ਜਿਹਨੂੰ ਮਰਜ਼ੀ ਗੱਦਾਰ ਕਹੀ ਜਾਓ. ਪਾਕਿਸਤਾਨ ਦੇ ਵਿੱਚ ਮੈਨੂੰ ਕਿਸੇ ਲੀਡਰ ਦਾ ਨਾਮ ਦੱਸੋ ਪਾਕਿਸਤਾਨ ਦੇ ਵਿੱਚ ਜਿਹਨੂੰ ਗੱਦਾਰ ਨਹੀਂ ਕਿਹਾ ਜਾਂਦਾ, ਮੈਨੂੰ ਇੱਕ ਲੀਡਰ ਦਾ ਨਾਮ ਦੱਸੋ, ਇੱਕ ਲੀਡਰ ਦਾ ਨਾਮ ਦੱਸ ਦਿਓ ਪਾਕਿਸਤਾਨ 'ਚ ਜਿਹਨੂੰ ਬੇਨਜ਼ੀਰ ਭੁੱਟੋ ਸਾਹਿਬਾਂ ਤੋਂ ਲੈ ਕੇ ਤੇ ਉਹਨਾਂ ਦੇ ਫਾਦਰ ਜ਼ੁਲਫਿਕਾਰ ਅਲੀ ਭੁੱਟੋ ਸਾਹਿਬਾਂ ਤੋਂ ਲੈ, ਭੁੱਟੋ ਸਾਹਿਬ ਤੋਂ ਲੈ ਕੇ ਤੇ ਜ਼ਿਆਉਲ ਹੱਕ ਤੋਂ ਲੈ ਕੇ ਤੇ ਨਵਾਜ਼ ਸ਼ਰੀਫ ਤੋਂ ਲੈ ਕੇ ਤੇ ਇਮਰਾਨ ਖਾਨ ਤੋਂ ਲੈ ਕੇ, ਮੈਨੂੰ ਇੱਕ ਲੀਡਰ ਦਾ ਨਾਮ ਪਹਿਲਾਂ ਦੱਸੋ ਜਿਹਨੂੰ ਗੱਦਾਰ ਨਹੀਂ ਕਿਹਾ ਜਾਂਦਾ. ਗੱਦਾਰ ਜੇ ਆਫੀਸ਼ੀਅਲੀ ਕੋਈ ਸਾਬਿਤ ਹੋਇਆ ਜਿਹਨੂੰ ਹੁਣ ਕਿਹਾ ਜਾ ਸਕਦਾ ਹੈ ਕਿ ਵਾਕਈ ਹਾਈ ਟ੍ਰੀਜ਼ਨ ਸੰਗੀਨ ਗੱਦਾਰ ਹੈ, ਉਹ ਜਨਰਲ ਮੁਸ਼ਰਫ ਹੈ ਜਿਹਨੂੰ ਅਦਾਲਤ ਵੱਲੋਂ ਗੱਦਾਰ ਕਰਾਰ ਦਿੱਤਾ ਗਿਆ. ਇੱਕ ਹੀ ਹੈ, ਹੋਰ ਕਿਸੇ ਨੂੰ ਅੱਜ ਤੱਕ ਤੁਸੀਂ ਆਫੀਸ਼ੀਅਲੀ ਨਹੀਂ ਕਹਿ ਸਕਦੇ, ਬਾਕੀ ਤਾਂ ਜਿਹਨੂੰ ਮਰਜ਼ੀ ਤੁਸੀਂ ਸਰਟੀਫਿਕੇਟ ਜਿਹਨੂੰ ਮਰਜ਼ੀ ਦੇਈ ਜਾਓ. ਇੰਡੀਅਨ ਸਾਈਡ ਤੇ ਅਮਰਜੀਤ ਸਿੰਘ ਦੁਲਤ ਹੋਣਾ ਨੂੰ ਕਿਸੇ ਨੇ ਗੱਦਾਰ ਨਹੀਂ ਕਿਹਾ. ਹਾਂ, ਸਵਾਲ ਇੰਡੀਅਨ ਸਾਈਡ ਤੇ ਵੀ ਖੜੇ ਹੋਏ ਨੇ ਕਿ ਅਮਰਜੀਤ ਸਿੰਘ ਹੋਣਾਂ ਨੂੰ ਕੀ ਜ਼ਰੂਰਤ ਪਈ ਸੀਗੀ ਕਿ ਪਾਕਿਸਤਾਨ ਦੇ ਆਈ ਐਸ ਆਈ ਦੇ ਹੈੱਡ ਦੇ ਨਾਲ ਬੈਠ ਕੇ ਤੁਸੀਂ ਇੱਕ ਕਿਤਾਬ ਲਿਖ ਦਿਓ. ਬਿਲਕੁਲ ਸਵਾਲ ਖੜੇ ਹੋਏ ਨੇ ਇੰਡੀਅਨ ਸਾਈਡ ਦੇ ਉੱਤੇ, ਲੇਕਿਨ ਆਫੀਸ਼ੀਅਲੀ ਜਾਂ ਈਵਨ ਅਨਆਫੀਸ਼ੀਅਲੀ ਵੀ ਕਿਸੇ ਨੇ ਮੀਡੀਆ ਦੇ ਵਿੱਚ ਇੱਦਾਂ ਉਹਨਾਂ ਨੂੰ ਕੋਈ ਆ ਕੇ ਕੋਈ ਗੱਦਾਰ ਨਹੀਂ ਕਿਹਾ ਗਿਆ, ਸਵਾਲ ਜ਼ਰੂਰ ਖੜੇ ਹੋਏ ਨੇ. ਅਮਰਜੀਤ ਸਿੰਘ ਦੁਲਤ ਸਾਹਿਬ ਨੇ ਵੀ ਉਹੀ ਗੱਲ ਜਿੱਧਰ ਉੱਧਰ ਅਸਦ ਦੁਰਾਨੀ ਹੋਣਾਂ ਨੇ ਛਾਤੀ ਠੋਕ ਕੇ ਕਹਿ ਦਿੱਤੀ ਹੈ ਕਿ ਹਾਂ ਮੈਂ ਲਿਖੀ ਹੈ ਕਿਤਾਬ, ਜੋ ਮੈਂ ਲਿਖਿਆ ਬਿਲਕੁਲ ਆਪਣੇ ਦਾਇਰੇ 'ਚ ਰਹਿ ਕੇ ਠੀਕ ਕੰਮ ਕੀਤਾ ਹੈ ਇੰਡੀਅਨਸ. ਮਜ਼ੇਦਾਰ ਗੱਲ ਇਹ ਹੈ ਕਿ ਇੰਡੀਅਨ ਸਾਈਡ ਦੇ ਉੱਤੇ ਹੋਰ ਬੜੇ ਸਾਰੇ ਜਿਹੜੇ ਰੌ ਦੇ ਹੈੱਡ ਨੇ, ਇੱਕ ਟ੍ਰੈਂਡ ਚੱਲ ਪਿਆ ਇੰਡੀਆ 'ਚ ਵੀ, ਪਾਕਿਸਤਾਨ ਦੇ ਵਿੱਚ ਤਾਂ ਟ੍ਰੈਂਡ ਹੈਗਾ ਹੀ ਆ ਥੋੜ੍ਹਾ ਬਹੁਤ, ਇੰਡੀਆ ਦੇ ਵਿੱਚ ਇੱਕ ਬੜਾ ਟ੍ਰੈਂਡ ਚੱਲ ਪਿਆ, ਜਿੰਨੇ ਵੀ ਰੌ ਦੇ ਹੈੱਡਜ਼ ਨੇ ਉਹ ਸਾਰੇ ਹੀ ਕਿਤਾਬਾਂ ਲਿਖਣ ਲੱਗ ਪਏ ਨੇ. ਅਮਰਜੀਤ ਸਿੰਘ ਦੁਲਤ ਦਾ ਤੁਸੀਂ ਇੱਕ ਨਾਮ, ਇਹਨਾਂ ਨੇ ਤਾਂ ਖੈਰ ਪਾਕਿਸਤਾਨ ਦੇ ਆਈ ਐਸ ਆਈ ਹੈੱਡ ਨਾਲ ਮਿਲ ਕੇ ਕਿਤਾਬ ਲਿਖਤੀ ਨਾ. ਇੰਡੀਆ ਦੇ ਜਿਹੜੇ ਰੌ ਦੇ ਹੈੱਡਜ਼ ਨੇ, ਕਿਸੇ ਦਿਨ ਫਿਰ ਮੈਂ ਜ਼ਿਕਰ ਕਰਾਂਗਾ ਉਹਨਾਂ ਦੀ ਕਿਹੜੀਆਂ ਕਿਹੜੀਆਂ ਕਿਤਾਬਾਂ ਨੇ, ਔਰ ਬੜੀਆਂ ਇੰਟਰਸਟਿੰਗ ਸਟੋਰੀਜ਼ ਇਹਨਾਂ ਨੇ ਵੀ ਸਾਂਝੀਆਂ ਕੀਤੀਆਂ. ਔਰ ਜੇ ਤੁਸੀਂ ਪਾਕਿਸਤਾਨ ਦੇ ਸਾਈਡ ਤੇ ਸਟੋਰੀਜ਼ ਦੇਖੋ, ਉਹ ਵੀ ਬੜੀਆਂ ਇੰਟਰਸਟਿੰਗ ਸਟੋਰੀਜ਼ ਨੇ. ਮੁਸ਼ਰਫ ਸਾਹਿਬ ਨੇ ਖੁਦ ਕਿਤਾਬ ਲਿਖੀ ਸੀ ਇਨ ਦਾ ਲਾਈਨ ਆਫ ਫਾਇਰ, ਜਨਰਲ ਮੁਸ਼ਰਫ ਸਾਹਿਬ ਨੇ ਖੁਦ ਲਿਖੀ, ਉਹਦੇ 'ਚ ਫਿਰ ਬੜੀਆਂ ਸਾਰੀਆਂ ਗੱਲਾਂ ਸੀਗੀਆਂ. ਔਰ ਜਨਰਲ ਮੁਸ਼ਰਫ ਸਾਹਿਬ ਨੇ ਇੱਕ ਇੰਟਰਸਟਿੰਗ ਚੀਜ਼ ਵੀ ਉਹਦੇ 'ਚ ਲਿਖੀ ਸੀਗੀ. ਉਹਨਾਂ ਨੇ ਇਹ ਲਿਖਿਆ ਸੀਗਾ ਕਿ ਜੀ ਜਦੋਂ ਮੈਨੂੰ ਮੇਰੇ 'ਤੇ ਇੱਕ ਵਾਰੀ ਹਮਲਾ ਹੋਇਆ ਸੀ, ਤੁਹਾਨੂੰ ਯਾਦ ਹੈ ਆਪਣੇ ਲਾਲ ਮਸਜਿਦ ਸਾਨੀਆਂ ਤੋਂ ਬਾਅਦ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ, ਉਹ ਕਹਿੰਦੇ ਸੀ ਉਸ ਅਟੈਕ ਦੀ ਇਨਫੋਰਮੇਸ਼ਨ ਮੈਨੂੰ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੇ ਦਿੱਤੀ ਸੀਗੀ. ਬੜੀ ਇੰਟਰਸਟਿੰਗ ਚੀਜ਼ ਹੈ, ਇਨ ਦਾ ਲਾਈਨ ਆਫ ਫਾਇਰ 'ਚ ਪੜ੍ਹੋ. ਜਨਰਲ ਮੁਸ਼ਰਫ ਸਾਹਿਬ ਕਹਿੰਦੇ ਕਿ ਪਾਕਿਸਤਾਨ ਦਾ ਫੌਜੀ ਜਰਨੈਲ ਹੋਵੇ, ਉਹਨੂੰ ਇਨਫੋਰਮੇਸ਼ਨ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਦੇ ਰਹੀ ਹੈ ਕਿ ਤੇਰੇ ਉੱਤੇ ਭਾਈ ਅਟੈਕ ਹੋਣ ਲੱਗਾ, ਠੀਕ ਹੈ, ਉਹ ਕੌਣ, ਔਰ ਉਹਨਾਂ ਨੇ ਲਿਖਿਆ ਉਹਦੇ ਵਿੱਚ ਕਿ ਉਹਨਾਂ ਨੇ ਮੇਰੀ ਜਾਨ ਬਚਾਈ, ਮੈਨੂੰ ਜੋ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨਾਂ ਨੇ ਉਹਦੇ ਮੁਤਾਬਿਕ ਜਿਹੜੀ ਉਹ ਕਾਰਵਾਈ ਕਰ ਲਈ. ਸੋ ਇਹ ਬੜੀ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਹੈਗੀਆਂ ਨੇ. ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈਂਦੇ ਹਾਂ, ਔਰ ਇਸ ਬ੍ਰੇਕ ਤੋਂ ਬਾਅਦ ਜੁਜਾਰ ਸਿੰਘ ਜੀ ਤੁਸੀਂ ਆਉਂਦੇ ਰਹੋ, ਅਗਲੇ ਕਾਲਰ ਮੇਰੇ ਖਿਆਲ ਨਾਲ ਪਹਿਲੀ ਵਾਰ ਕਾਲ ਕਰ ਰਹੇ ਨੇ, 6475571, ਤੁਹਾਡੀ ਵੀ ਬਾਕੀ ਸਾਰੀਆਂ ਕਾਲਸ ਆਉਂਦੀਆਂ ਹੋਣਗੀਆਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ. ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ. XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ. ਜ਼ੂਮ, ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਕੀ ਤੁਹਾਨੂੰ ਪਤਾ ਟੈਕਨੋਲੋਜੀ ਬਦਲਣ ਕਰਕੇ ਜੇਕਰ ਤੁਹਾਡਾ ਬਿਜ਼ਨਸ ਗੂਗਲ ਸਰਚ ਦੀ ਟਾਪ ਦੇ ਉੱਪਰ ਨਹੀਂ ਤਾਂ ਤੁਸੀਂ 80% ਬਿਜ਼ਨਸ ਲੂਜ਼ ਕਰ ਰਹੇ ਹੋ। ਅੱਜ ਹੀ ਆਪਣੇ ਬਿਜ਼ਨਸ ਨੂੰ ਗੂਗਲ ਸਰਚ ਦੀ ਟਾਪ ਦੇ ਉੱਪਰ ਲਿਆਉਣ ਦੇ ਲਈ ਕਾਲ ਕਰੋ ਹੀਰੋ ਮੀਡੀਆ। ਬਿਜ਼ਨਸ ਬ੍ਰਾਂਡਿੰਗ ਕਰਨੀ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਪ੍ਰਮੋਸ਼ਨ, ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ। ਵੈਬਸਾਈਟ ਤੇ ਐਪ ਵੀ ਡਿਜ਼ਾਈਨ ਕਰਦੇ ਹਨ। 905-500-1313 ਵਿਜ਼ਿਟ ਕਰੋ heromediatoronto.com। Hero Media।
ये आपका अपना चैनल है, आप इसको 24 घंटे सुन सकते हैं साजो आवाज। हमारी वेबसाइट डब्ल्यू